ਚਤਰ ਖਟੀ ਬੈਠਿਓ ਮਰਦਾਨਾ, ਹੁਣ ਉੱਠ ਚਲਿਓ ਪ੍ਰਭੂ ਜੇ ਸਾਨਾ। ਸਭ ਤ੍ਰਿਪਤਾ ਔਰ ਧੀਰਜ ਧਰ ਕੈ, ਇਸ ਬਿਲੋਕ ਉਜੜੀ ਵਿਚਰ ਕੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਕ ਪਾਵਨ ਭਾਗਤ ਵਛਲ ਕਰੁਣਾ ਨਿਧਾਨ ਅੰਤਰ ਜਾਮੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਵਾਏਵਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤਸੰਗੀ ਜਨੋ, ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ, ਗੁਰੂ ਘਰ ਦੇ ਕੀਰਤਨੀਆਂ ਦੀ ਰਸਾਂ ਦੁਆਰਾ ਸਰਵਣ ਕੀਤੇ ਹਨ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਸੁਲਤਾਨਪੁਰ ਦੇ ਵਿੱਚ ਬੇਬੇ ਨਾਨਕੀ ਜੀ ਨੇ ਯਾਦ ਕੀਤਾ, ਉਸੇ ਵਕਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਦੇ ਵਿੱਚ ਪਹੁੰਚੇ, ਭੈਣ ਜੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ, ਭਈਆ ਜੈ ਰਾਮ ਜੀ ਦੀਆਂ ਖੁਸ਼ੀਆਂ ਲਈਆਂ। ਇੱਕ ਰਾਤ ਰਹਿ ਕੇ ਸਤਿਗੁਰੂ ਜੀ ਉਥੋਂ ਸੁਲਤਾਨਪੁਰ ਤੋਂ ਚੱਲ ਕੇ ਤਲਵੰਡੀ ਪਹੁੰਚਦੇ ਨੇ। ਸਤਿਗੁਰੂ ਜੀ ਭਾਈ ਬਾਲਾ ਜੀ ਦੇ ਪਿਤਾ ਚੰਦਰ ਭਾਨ ਦੇ ਖੂਹ ਤੇ ਬੈਠੇ ਨੇ। ਗੁਰੂ ਜੀ ਨੇ ਕਹਿਣਾ ਕੀਤਾ, ਜਾ ਵੀ ਮਰਦਾਨਿਆ ਘਰੇ ਜਾਇਆ, ਖਬਰਸਾਰ ਲੈ ਆਇਆ। ਕਹਿਣ ਲੱਗਿਆ, ਮਹਾਰਾਜ ਹੁਣ ਕੀ ਪਤਾ ਹੋ ਹੈ ਨੇ ਜਾਂ ਮਰ ਗਏ ਨੇ। ਸਾਹਿਬ ਜੀ ਕਹਿੰਦੇ, ਜੋ ਮਾਰੀ ਗਏ ਫਿਰ ਸਾਡੇ ਨਾਲ ਰਹਿਣ ਦਾ ਕੀ ਫਾਇਦਾ ਹੋਇਆ, ਜਾਂ ਜਿਉਂਦੇ ਨੇ ਮਿਲਿਆ। ਮਹਾਰਾਜ ਖਾਲੀ ਹੱਥ ਜਾਵਾਂ, ਸਤਿਗੁਰੂ ਜੀ ਕਹਿੰਦੇ ਆ ਚੁੱਕ ਲੈ ਰੋੜ, ਢੱਕ ਕੇ ਰੱਖੀ, ਜੋ ਚਾਹੇਗਾ ਬਣ ਜਾਵੇਗਾ। ਘਰੇ ਚਲਾ ਗਿਆ, ਕੱਪੜਾ ਖੋਲਿਆ, ਉਹ ਰੋੜ ਸੋਨੇ ਦੇ ਬਣ ਗਏ। ਸਾਰਾ ਪਰਿਵਾਰ ਬੜਾ ਖੁਸ਼ ਹੋਇਆ। ਇਥੋਂ ਭਾਈ ਮਰਦਾਨਾ ਜੀ ਆਪਣੇ ਪਰਿਵਾਰ ਨੂੰ ਮਿਲ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰੇ ਪਹੁੰਚੇ ਨੇ। ਮਾਤਾ ਜੀ ਨੂੰ ਵੇਖ ਕੇ ਚਾਹ ਚੜ ਗਿਆ ਕਿ ਮੇਰਾ ਪੁੱਤਰ ਆ ਗਿਆ ਕਿ ਮਰਦਾਨਾ ਆ ਗਿਆ, ਦੋਵੇਂ ਸੰਗੀ ਨੇ। ਕੁਝ ਦੇਰ ਭਾਈ ਮਰਦਾਨਾ ਜੀ ਬੈਠੇ, ਮਾਤਾ ਜੀ ਨੇ ਪੁੱਛਿਆ ਕਿ ਮੇਰੇ ਪੁੱਤਰ ਨੂੰ ਕਿੱਥੇ ਛੱਡ ਕੇ ਆਇਆ। ਗੁਰੂ ਜੀ ਦੇ ਕਹੇ ਅਨੁਸਾਰ ਮਰਦਾਨਾ ਜੀ ਬੋਲੇ ਨਹੀਂ, ਕੁਝ ਦੇਰ ਬੈਠੇ ਰਹੇ, ਨਹੀਂ ਦੱਸਿਆ। ਪਰ ਜਦੋਂ ਵੇਖਿਆ ਕਿ ਭਾਈ ਮਰਦਾਨਾ ਜੀ ਜਾਣ ਨੂੰ ਤਿਆਰ ਹੋਏ ਨੇ, ਤਾਂ ਮਾਤਾ ਜੀ ਸਮਝ ਗਏ ਕਿ ਇਸ ਵਕਤ ਕਿੱਥੇ ਚੱਲਿਆ, ਉਹ ਵੀ ਨਾਲ ਹੋਣਗੇ। ਇਸ ਤੋਂ ਅੱਗੇ ਕਥਾ ਦੀ ਆਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ
ਸੇਵਾਏ ਗੁਰੂ ਸਾਹਿਬ ਜੀਓ,
ਸਤਨਾਮ ਸੇਵਾਏ ਗੁਰੂ ਸਾਹਿਬ ਜੀਓ।
ਜੋ ਪਏ ਚਤੁਰ ਕਟੀ ਬੈਠਿਓ ਮਰਦਾਨਾ, ਉਹਦੇ ਉੱਤ ਚਲਿਓ ਪ੍ਰਭੂ ਜੇ ਥਾਨਾ।
ਚਾਰ ਘੜੀਆਂ ਭਾਈ ਮਰਦਾਨਾ ਜੀ ਘਰੇ ਬੈਠੇ, ਉਸ ਤੋਂ ਬਾਅਦ ਚੱਲ ਪਏ ਗੁਰੂ ਨਾਨਕ ਸਾਹਿਬ ਜੀ ਵੱਲ।
ਸਭ ਤ੍ਰਿਪਤਾ ਔਰ ਧੀਰਜ ਧਰ ਕੈ, ਇਸ ਬਿਲੋਕ ਔਰ ਰਹੀ ਵਿਚਰ ਕੈ।
ਇਹਨੂੰ ਜਾਂਦੇ ਨੂੰ ਵੇਖ ਕੇ ਮਾਤਾ ਜੀ ਦਾ ਕੁਝ ਧੀਰਜ ਬਣ ਗਿਆ, ਵਿਚਾਰਿਆ ਮਾਤਾ ਜੀ ਨੇ,
ਬਹਿਰ ਚਲਿਓ ਉੱਠ ਤੂਰਨ ਜੈਵਾ, ਹੋਏ ਆਤਮ ਜਮੀਲ ਟੈਵਾ
ਵਿਚਾਰਿਆ ਵੀ ਜਿਹੜਾ ਉੱਠ ਕੇ ਤੁਰ ਪਿਆ ਨਾ ਇਸ ਵਕਤ ਇਹ ਉਧਰ ਹੀ ਜਾਵੇਗਾ ਜਿਹਦੇ ਜਿਹੜੇ ਪਾਸੇ ਮੇਰਾ ਪੁੱਤਰ ਬੈਠਿਆ ਹੋਵੇਗਾ।
ਬਹੁਤ ਦਿਨ ਬੀਤੇ ਆਇਓ ਘਰ ਮਾਈ ਬਸ ਰਹੋ ਇੱਕ ਵੀ ਨਾਈ।
ਇੰਨੇ ਦਿਨਾਂ ਬਾਅਦ ਇਹ ਘਰੇ ਆਇਆ ਤੇ ਇੱਕ ਰਾਤ ਵੀ ਨੀ ਕੱਟਦਾ ਇੱਥੇ।
ਦੁਏਰਾ ਇਸ ਬਿਦ ਜਨਮੀ ਮਨ ਗੁਣ ਮਗਰ ਅਸਨ ਲੈ ਔਲ।
ਕੀ ਵਿਚਾਰ ਕਰਕੇ ਮਾਤਾ ਜੀ ਨੇ ਕੁਝ ਮਿੱਠਾ ਆਪਣੇ ਪੱਲੇ ਬੰਨਿਆ।
ਦੂਰਨ ਗਮਨੀ ਤਾਏ ਕਰ ਲੀਨੋ ਰੁਚਰ ਨਿਚੋਲ।
ਨਾਲ ਹੀ ਮਾਤਾ ਜੀ ਨੇ ਆਪਣੇ ਪੁੱਤਰ ਦੇ ਲਈ ਕੁਝ ਵਸਤਰ ਲੈ ਲਏ ਨੇ ਕੀ ਚਲੋ ਜੇ ਆ ਗਿਆ ਤੇ ਠੀਕ ਹੈ ਨਹੀਂ ਤੇ ਬਾਹਰ ਬਦਲ ਤੇ ਲਵੇਗਾ। ਇਹ ਇੱਛਾ ਜਾਣ ਕੇ ਲੈ ਵਸਤਰ
ਮਿਲੀ ਗੈਲ ਮੈਂ ਜੈ ਮਰਦਾਨਾ ਆਤਰ ਹੈ ਕਰ ਬਚਨ ਬਖਾਨਾ।
ਭਾਈ ਮਰਦਾਨਾ ਜੀ ਨੂੰ ਜਾਂਦਿਆਂ ਵੇਖਿਆ ਹੌਲੇ ਹੌਲੇ ਸਹਿਜੇ ਸਹਿਜੇ ਮਾਤਾ ਜੀ ਭਾਈ ਮਰਦਾਨਾ ਜੀ ਦੇ ਨਾਲ ਰਲ ਗਏ। ਪੁੱਤਰ ਦੇ ਵਿਛੋੜੇ ਦਾ ਦੁੱਖ ਹੈ ਉਹ ਦੁੱਖ ਦੇ ਵਿੱਚ ਕਹਿਣ ਲੱਗੇ
ਸੁਤ ਨਾਨਕ ਤੋਂ ਮੇਲੋ ਮੋਕੋ ਸੁਧ ਮਰਦਾਨੇ ਹੈ ਕਹੋ ਤੋਕ।
ਮਾਤਾ ਜੀ ਕਹਿਣ ਲੱਗੇ ਮਰਦਾਨਿਆ ਪੁੱਤਰ ਪਤਾ ਤੇ ਤੈਨੂੰ ਹੈ ਮੇਰੇ ਪੁੱਤਰ ਬਾਰੇ ਪਰ ਤੂੰ ਮੈਨੂੰ ਨਹੀਂ ਦੱਸ ਰਿਹਾ।
ਬਹੁਤ ਬਰਕ ਤੇ ਦੇਖਿਓ ਨਾਈ ਮੋਹ ਬਦਿਓ ਅੱਛੇ ਮਨ ਮਾਏ।
ਕਹਿਣ ਲੱਗੇ ਕਿੰਨਾ ਚਿਰ ਹੋ ਗਿਆ ਮੈਂ ਆਪਣੇ ਪੁੱਤਰ ਨੂੰ ਵੇਖਿਆ ਨਹੀਂ ਹੈ ਇਸੇ ਕਰਕੇ ਮੇਰੇ ਅੰਦਰ ਆਪਣੇ ਪੁੱਤਰ ਨੂੰ ਮਿਲਣ ਦੇ ਲਈ ਮੋਹ ਬੜਾ ਵਧਿਆ ਹੋਇਆ।
ਸੁਣ ਮਰਦਾਨੇ ਤੂਸ਼ਨ ਕੀਨ ਗੁਰ ਪੈ ਰੱਖਿਓ ਨਾ ਉੱਤਰ ਦੀਨ।
ਭਾਈ ਮਰਦਾਨਾ ਜੀ ਸਤਿਗੁਰਾਂ ਜੀ ਦੇ ਬਚਨਾਂ ਦੇ ਬੰਨੇ ਹੋਏ ਨੇ ਇਸ ਲਈ ਕੁਝ ਨੀ ਬੋਲੇ ਆਪਣੇ ਮੁਖ ਤੋਂ।
ਜਨਨੀ ਜਾਣ ਗਈ ਤੇ ਬਾਤਾ ਚਲੀ ਸਭ ਦੇ ਕੇ ਪਛਤਾਤਾ।
ਮਾਤਾ ਜੀ ਇਹ ਗੱਲ ਨੂੰ ਸਮਝ ਗਏ ਨੇ ਵੀ ਇਹ ਕਿਉਂ ਨੀ ਦੱਸਦਾ ਇਹਨੂੰ ਰੋਕਿਆ ਹੋਣਾ ਖੈਰ ਇਹਦੇ ਵਾਸਤੇ ਗੱਲ ਨੀ ਕੋਈ ਨੀ ਮੈਂ ਇਹਦੇ ਪਿੱਛੇ ਪਿੱਛੇ ਹੀ ਚੱਲਦੀ ਹਾਂ।
ਜੇ ਬੈਠੇ ਬੇਦੀ ਕੁਲ ਪੀਪਾ ਪਹੁੰਚਤ ਭੇ ਤੇ ਕੂਪ ਸਮੀਪਾ।
ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਦੇ ਪਿਤਾ ਚੰਦਰ ਭਾਨ ਦੇ ਖੂਹ ਤੇ ਬੈਠੇ ਨੇ ਉਥੇ ਮਾਤਾ ਜੀ ਪਹੁੰਚ ਗਏ।
ਦੂਰੇਰਾ ਮਾਤ ਦੇ ਲੋਕੀ ਦੂਰ ਤੇ ਤੋਰਨ ਉੱਠ ਸੁਖ ਦਾਏ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਆਪਣੇ ਮਾਤਾ ਜੀ ਨੂੰ ਆਉਂਦਿਆਂ ਹੋਇਆਂ ਵੇਖਿਆ ਉਸੇ ਵਕਤ ਆਪਣੇ ਆਸਣ ਤੋਂ ਉੱਠੇ ਛੇਤੀ ਦੇ ਨਾਲ।
ਚਰਨ ਬੰਦਨਾ ਸੀਸ ਦਰ ਕਿੰਨੀ ਅੱਗੇ ਆਏ।
ਆਪਣੇ ਮਾਤਾ ਜੀ ਦੇ ਚਰਨਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੱਥਾ ਟੇਕਿਆ ਗੱਜ ਕੇ ਆਖੋ ਸਤਨਾਮ।
ਵਾਹਿਗੁਰੂ
ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਸਾਰਾ ਸੰਸਾਰ ਮੱਥਾ ਟੇਕਦਾ ਤੇ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਮਾਤਾ ਜੀ ਨੂੰ ਮੱਥਾ ਜ਼ਰੂਰ ਟੇਕਦੇ ਨੇ। ਕਿਸੇ ਕੋਲ ਗੁਣ ਹੈ ਰੱਬ ਦਾ ਬਖਸ਼ਿਆ ਹੋਇਆ ਉਹਦਾ ਸਤਿਕਾਰ ਤੇ ਸਾਡੇ ਜਿਹੜੇ ਵੱਡੇ ਨੇ ਬਜ਼ੁਰਗ ਨੇ ਉਹਨਾਂ ਦਾ ਸਤਿਕਾਰ ਉਹਨਾਂ ਨੂੰ ਮੱਥਾ ਟੇਕਣਾ ਇਹਦੇ ਵਿੱਚ ਧਰਮ ਦੀ ਕੋਈ ਹਾਨੀ ਨਹੀਂ ਹੁੰਦੀ ਹੈ। ਮੱਥਾ ਟੇਕਣ ਤੋਂ ਭਾਵ ਜਿਹੜੇ ਕਿਸੇ ਨੂੰ ਗੁਰੂ ਜਾਂ ਪਰਮਾਤਮਾ ਜਾਣ ਕੇ ਮੱਥਾ ਟੇਕਦੇ ਨੇ ਉੱਥੇ ਧਰਮ ਅੜਿੱਕਾ ਉੱਥੇ ਧਰਮ ਦੀ ਉਲੰਘਣਾ। ਬਾਕੀ ਵੱਡਿਆਂ ਦਾ ਸਤਿਕਾਰ ਕਰਨਾ ਮਾਤਾ ਪਿਤਾ ਦਾ ਬਜ਼ੁਰਗਾਂ ਦਾ ਵਿਦਵਾਨਾਂ ਦਾ ਗੁਣਵਾਨ ਦਾ ਇਹਦੇ ਨਾਲ ਕੋਈ ਧਰਮ ਨਹੀਂ ਟੁੱਟਦਾ ਹੈ। ਪਰਮੇਸ਼ਰ ਦੇ ਪਿਆਰਿਆਂ ਦਾ ਸਤਿਕਾਰ ਹੋ ਗਿਆ ਸੋ ਗੁਰੂ ਪਰਮਾਤਮਾ ਜਾਣ ਕੇ ਕਿਸੇ ਨੂੰ ਮੱਥਾ ਨਹੀਂ ਟੇਕਣਾ। ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਸਿਰ ਰੱਖਿਆ।
ਜੋ ਪਈ ਕੌਰੀ ਪਰ ਨਾਨਕ ਕੋ ਜਨਨੀ, ਰੋਦਨ ਕਰਤ ਨ ਜਾਈ ਗਨਨੀ।
ਮਾਤਾ ਜੀ ਨੇ ਆਪਣੇ ਪੁੱਤਰ ਨੂੰ ਖੜੇ ਕੀਤਾ ਔਰ ਜੱਫੀ ਦੇ ਵਿਚ ਲਿਆ, ਔਰ ਆਪਣਾ ਜਿਹੜਾ ਵਿਛੋੜੇ ਦਾ ਦੁੱਖ ਹੈ ਇਤਨੇ ਦਿਨਾਂ ਦਾ, ਉਹਨੂੰ ਹੁਣ ਰੋ ਰੋ ਕੇ ਮਾਨੋ ਬਾਹਰ ਜਾਹਰ ਕਰ ਰਹੇ ਹਨ।
ਚਲਿਓ ਬਿਲੋ ਚਿੰਤੇ ਬੋ ਨੀਰੰਗ, ਸੁਤ ਬਿਰਹਾਨ ਲਜਨ ਕਰ ਸੀਰੰਗ।
ਨੇਤਰਾਂ ਵਿੱਚ ਆਪ ਮੁਹਾਰੇ ਜਲ ਵਹਿ ਤੁਰਿਆ, ਅੰਦਰ ਦਾ ਜਿਹੜਾ ਦੁੱਖ ਸੀ ਵਿਛੋੜੇ ਦਾ, ਉਹ ਮਾਨੋ ਬਾਹਰ ਆ ਰਿਹਾ ਇਸ ਜਲ ਦੇ ਰਾਹੇ।
ਅਸ਼ਰੂ ਪਾਤ ਸੋ ਬਸਤਰ ਬਿਗੋਏ, ਜੋ ਦੇਖਤ ਸੋ ਗਦ ਗਦ ਹੋਏ।
ਮਾਤਾ ਜੀ ਆਪਣੇ ਪੁੱਤਰ ਨੂੰ ਲੈ ਕੇ ਇਤਨੇ ਵੈਰਾਗ ਦੇ ਵਿਚ ਹਨ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਸਤਰਾਂ ਤੋਂ ਪਤਾ ਲੱਗ ਰਿਹਾ ਵੀ ਭੇਜ ਰਹੇ ਨੇ, ਔਰ ਜਿੰਨੇ ਦੇਖਣ ਵਾਲੇ ਹਨ ਉਹਨਾਂ ਸਾਰਿਆਂ ਦੇ ਵੀ ਦੇਖ ਕੇ ਗਲੇ ਰੁਕ ਗਏ। ਸਿਆਣੇ ਨੇ ਕਿਹਾ ਵੀ ਕੋਈ ਯੰਤਰ ਬਣ ਸਕਦਾ ਵਿਗਿਆਨੀਆਂ ਦੇ ਕੋਲ ਜਦੋਂ ਉਹ ਸਮੁੰਦਰ ਦੀ ਡੂੰਘਾਈ ਦੱਸ ਦੇਣਗੇ, ਪਰ ਐਸਾ ਅੱਜ ਤੱਕ ਕੋਈ ਯੰਤਰ ਨਹੀਂ ਬਣਿਆ ਜਿਹੜਾ ਇਹ ਦੱਸੇ ਵੀ ਮਾਤਾ ਦੇ ਅੰਦਰ ਆਪਣੇ ਪੁੱਤਰ ਦੇ ਲਈ ਕਿੰਨਾ ਸੁਨੇਹਾ। ਇਸ ਰਿਸ਼ਤੇ ਦੀ ਡੂੰਘਾਈ ਅੱਜ ਤੱਕ ਕੋਈ ਮਾਪ ਕੇ ਦੱਸ ਹੀ ਨਹੀਂ ਸਕਿਆ, ਤੇ ਸਤਿਗੁਰਾਂ ਜੀ ਨੇ ਆਪ ਬਾਣੀ ਦੇ ਵਿਚ ਇਸ ਰਿਸ਼ਤੇ ਰਾਹੀਂ ਪਰਮਾਤਮਾ ਦਾ ਰਿਸ਼ਤਾ ਸਮਝਾਇਆ। ਸੁਤ ਬਰਾਧ ਕਰਤਾ ਹੈ ਜੇਤੇ ਜਨਨੀ ਚੀਤ ਨਾ ਰਾਖ ਸਥਿਤੇ। ਸੋ ਐਸਾ ਰਿਸ਼ਤਾ ਮਾਤਾ ਤੇ ਪੁੱਤਰ ਦਾ, ਤੋ ਮਾਤਾ ਜੀ ਨੇ ਵੈਰਾਗ ਦੇ ਵਿਚ ਇਤਨੇ ਆਂਸੂ ਇਤਨੇ ਰੋਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਸਤਰ ਭਿਓ ਦਿੱਤੇ ਨੇ, ਔਰ ਦੇਖਣ ਵਾਲੇ ਜਿਤਨੇ ਵੀ ਹਨ ਉਹਨਾਂ ਸਾਰਿਆਂ ਦੇ ਗਲੇ ਰੁਕ ਗਏ, ਸਾਰਿਆਂ ਦਾ ਕੰਠ ਰੁਕ ਗਿਆ, ਸਾਰਿਆਂ ਦੇ ਨੇਤਰਾਂ ਦੇ ਵਿੱਚੋਂ ਆਪ ਮੁਹਾਰੇ ਜਲ ਵਹਿ ਤੁਰਿਆ।
ਗੌਰੀ ਤੇ ਸੁਤ ਕੋ ਨੈ ਤਜੇ, ਅਦਕ ਬਿਰੋ ਤੇ ਮਿਲਤ ਨ ਰਜੇ।
ਜੱਫੀ ਦੇ ਵਿੱਚੋਂ ਆਪਣੇ ਪੁੱਤਰ ਗੁਰੂ ਨਾਨਕ ਜੀ ਨੂੰ ਮਾਤਾ ਤ੍ਰਿਪਤਾ ਜੀ ਛੱਡ ਨਹੀਂ ਰਹੇ, ਮਾਨੋ ਜਿਹੜਾ ਵਿਛੋੜਾ ਪਿਆ ਹੋਇਆ ਸੀ ਨਾ ਉਹ ਹਲੇ ਮਿਲਾਪ ਦੇ ਵਿਚ ਅੱਜ ਰੱਜ ਨਹੀਂ ਰਹੇ।
ਭਗਨ ਬਿਲੋਕਤ ਸੁੰਗਤ ਮਾਥਾ, ਕਰਤ ਨੇ ਸਿਰ ਫੇਰਤ ਹੱਥਾ।
ਫਿਰ ਆਪਣੇ ਪੁੱਤਰ ਨੂੰ ਛੱਡਿਆ, ਮੋਢਿਆਂ ਤੋਂ ਪਕੜਿਆ, ਆਪਣੇ ਪੁੱਤਰ ਦਾ ਮੱਥਾ ਚੁੰਮਿਆ, ਬਾਰ ਬਾਰ ਮਾਤਾ ਆਪਣੇ ਪੁੱਤਰ ਦੇ ਸਿਰ ਦੇ ਉੱਤੇ ਹੱਥ ਫੇਰਦੀ ਹੈ। ਮਾਤਾ ਜਦੋਂ ਆਪਣੇ ਪੁੱਤਰ ਨੂੰ ਵਹਿੰਦੀ ਹੈ ਨਾ, ਚਾਹੇ ਪੁੱਤਰ ਉਹਦਾ ਅੱਗੇ ਪੁੱਤਰ ਪੋਤਰਿਆਂ ਵਾਲਾ ਵੀ ਹੋ ਜਾਵੇ, ਪਰ ਮਾਤਾ ਦੇ ਅੰਦਰ ਉਹਦੇ ਲਈ ਉਹੀ ਪਿਆਰ ਹੁੰਦਾ ਜਿਹੜਾ ਉਹਨੂੰ ਗੋਦ ਦੇ ਵਿਚ ਲੈ ਕੇ ਉਹਨੂੰ ਦਿੱਤਾ ਹੁੰਦਾ। ਉਹਨੂੰ ਨੀ ਲੱਗਦਾ ਮੇਰਾ ਪੁੱਤਰ ਬੁੱਢਾ ਹੋ ਗਿਆ, ਜਵਾਨ ਹੋ ਗਿਆ ਕਿ ਪੋਤਰਿਆਂ ਵਾਲਾ ਹੋ ਗਿਆ, ਔਰ ਉਹਦੇ ਅੰਦਰ ਤੜਪ ਹੋਈ ਰਹਿੰਦੀ ਹੈ। ਜਿਤਨੀ ਮਰਜ਼ੀ ਉਹਦੀ ਨੂੰਹ ਸੇਵਾ ਕਰੀ ਜਾਵੇ ਪਰ ਮਾਤਾ ਦੀ ਤਸੱਲੀ ਨੀ ਹੁੰਦੀ ਹੈ। ਗੱਜ ਕੇ ਆਖੋ ਸਤਨਾਮ, ਓਹੀ ਮੋਹ ਰਹਿੰਦਾ ਗੋਦ ਵਾਲਾ, ਇਹਦਾ ਕੋਈ ਖਿਆਲ ਨੀ ਕਰਦਾ, ਇਹਦੀ ਕੋਈ ਸੇਵਾ ਨੀ ਕਰਦਾ। ਸੋ ਮਾਤਾ ਜੀ ਦੇ ਲਈ ਪੁੱਤਰ ਜਵਾਨ ਹੈ, ਲੇਕਿਨ ਧਿਆਨ ਉੱਥੇ ਹੀ ਹੈ, ਇਸ ਲਈ ਬਾਰ ਬਾਰ ਮੱਥਾ ਚੁੰਮਦੇ ਰਹੇ, ਪਿੱਠ ਦੇ ਉੱਤੇ ਹੱਥ ਫੇਰਦੇ ਨੇ, ਸਿਰ ਨੂੰ ਪੜੋਸਦੇ ਹਨ।
ਉਦੀ ਬਿਰਦ ਬਲ ਤੇ ਤਨਹੀਨਾ, ਹੁਣ ਸਮੀਪ ਬੈਸੀ ਸੁਖ ਲੀਨਾ।
ਸਰੀਰ ਕਰਕੇ ਮਾਤਾ ਜੀ ਬਿਰਧਾਂ ਨੇ ਉਮਰ ਵੱਡੀ ਹੋ ਗਈ ਹੈ, ਬਹੁਤ ਹੀ ਦੇਰ ਖਲੋ ਨਹੀਂ ਸਕਦੇ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਾਤਾ ਜੀ ਨੂੰ ਆਪਣੇ ਕੋਲ ਬਿਠਾਉਣਾ ਕੀਤਾ।
ਜਬ ਕਾਲੂ ਨੇ ਸੁਧਿਓ ਪਾਰੀ,
ਉਧਰ ਪਿਤਾ ਕਾਲੂ ਜੀ ਨੂੰ ਪਤਾ ਚੱਲ ਗਿਆ ਕਿ ਤੇਰਾ ਪੁੱਤਰ ਬਾਹਰ ਚੰਦਰ ਭਾਨ ਦੇ ਖੂਹ ਤੇ ਆਇਆ ਬੈਠੇ
ਹੈ। ਨਦੀਨ ਤੁਰੰਗਨ ਪਾਵਾ, ਵੈ ਅਰੂਢ ਤੁਰਨ ਸਭ ਆਵਾ।
ਉਸੇ ਵਕਤ ਪਿਤਾ ਮੈਂ ਤਾਂ ਕਾਲੂ ਜੀ ਘੋੜੀ ਦੇ ਉੱਤੇ ਕਾਠੀ ਪਾ ਕੇ ਸਵਾਰ ਹੋਏ, ਛੇਤੀ ਦੇ ਨਾਲ ਉਹ ਵੀ ਪਹੁੰਚੇ।
ਪਿਤਾ ਬਿਲੋ ਕੀ ਉੱਠੇ ਦੁੱਖ ਕੰਨਨ, ਅਜ ਅਰਵਿੰਦ ਕਰ ਚਬੇ ਬੰਦਨ।
ਜਦੋਂ ਪਿਤਾ ਜੀ ਨੂੰ ਆਉਂਦਿਆਂ ਹੋਇਆਂ ਵੇਖਿਆ ਕੋਲ ਪਹੁੰਚੇ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਉੱਠੇ, ਘੋੜੀ ਤੋਂ ਪਿਤਾ ਜੀ ਨੂੰ ਉਤਾਰਿਆ, ਮੋਢਾ ਦੇ ਕੇ, ਸਹਾਰਾ ਦੇ ਕੇ, ਤੇ ਫਿਰ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ।
ਉਤਰਿਓ ਤਤਕਾਲਾ, ਗੁਰ ਤੋਂ ਲਾਇਓ ਪ੍ਰੇਮ, ਘਰ ਤੋਂ ਲਾਇਓ ਪ੍ਰੇਮ ਵਿਸਾਲਾ।
ਘੋੜੀ ਤੋਂ ਉਤਰਦਿਆਂ ਹੀ ਆਪਣੇ ਪੁੱਤਰ ਨੂੰ ਆਪਣੇ ਚਰਨਾਂ ਵਿੱਚੋਂ ਚੁੱਕਿਆ, ਭਾਵ ਪਕੜਿਆ ਬਾਂਹ ਤੋਂ। ਪਿਤਾ ਕਾਲੂ ਜੀ ਨੇ ਬੜੇ ਪਿਆਰ ਦੇ ਨਾਲ ਆਪਣੇ ਪੁੱਤਰ ਨਾਨਕ ਨੂੰ ਗਲੇ ਨਾਲ ਲਾਇਆ।
ਜਨ ਬੋ ਭੁੱਖੇ ਮਿਲਿਓ ਆਹਾਰਾ, ਮਰਤਿਓ ਪਿਆਸੇ ਪਾਇਓ ਬਾਰਾ।
ਜਿਵੇਂ ਕਹਿੰਦੇ ਕਈ ਦਿਨਾਂ ਦੇ ਭੁੱਖੇ ਨੂੰ ਭੋਜਨ ਮਿਲ ਜਾਵੇ, ਮਰਦੇ ਹੋਏ ਮਨੁੱਖ ਨੂੰ ਜਿਵੇਂ ਕਿਤੇ ਪਾਣੀ ਮਿਲ ਜਾਵੇ, ਇਸ ਤਰ੍ਹਾਂ ਦਾ ਸੁੱਖ ਮਹਿਸੂਸ ਕੀਤਾ ਹੈ ਪਿਤਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਮਿਲ ਕੇ।
ਬਿਮੋਚਿਤ ਲੋਚਨ ਦਰਤੇ, ਗਦ ਗਦ ਬੋਲਿਓ ਜਾਏ ਨਾ ਘਰ ਤੇ।
ਪਿਤਾ ਕਾਲੂ ਜੀ ਦੇ ਅੰਦਰ ਆਪਣੇ ਪੁੱਤਰ ਦੇ ਲਈ ਆਤ ਦਾ ਸੁਨੇਹਾ ਹੈ, ਕੋਲ ਰਹਿੰਦਿਆਂ ਨਹੀਂ ਪਤਾ ਲੱਗਦਾ, ਦੂਰੀ ਕਰਕੇ ਪਿਆਰ ਦਾ ਪਤਾ ਚੱਲਦਾ ਹੁੰਦਾ। ਹੁਣ 12 ਸਾਲ ਤੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਿਲੇ ਨਹੀਂ ਹਨ, ਇਸ ਲਈ ਇੰਨਾ ਸੁਨੇਹ, ਇਤਨਾ ਪਿਆਰ, ਕੁਝ ਕਹਿਣਾ ਚਾਹੁੰਦੇ ਨੇ ਆਪਣੇ ਪੁੱਤਰ ਨੂੰ, ਪਰ ਬਾਣੀ ਗਦਗਦ ਹੋਈ। ਬਾਣੀ ਗਦਗਦ ਤੋਂ ਭਾਵ ਹੁੰਦਾ ਕਿ ਜਦੋਂ ਜੋ ਅਸੀਂ ਕਹਿਣਾ ਚਾਹੁੰਦੇ ਹਾਂ ਉਹ ਕੰਠ ਤੋਂ ਥੱਲੇ ਥੱਲੇ ਰਹਿ ਜਾਵੇ, ਅਸੀਂ ਜ਼ੁਬਾਨ ਦੇ ਨਾਲ ਉਹਨਾਂ ਨੂੰ ਸ਼ਬਦਾਂ ਦਾ ਰੂਪ ਨਾ ਦੇ ਸਕੀਏ ਜੋ ਕਹਿਣਾ ਚਾਹੁੰਦੇ, ਉਹਨੂੰ ਗਦਗਦ ਬਾਣੀ ਕਹਿੰਦੇ ਹਾਂ। ਇਹ ਦੋ ਥਾਂ ਤੇ ਘਟਨਾ ਵਾਪਰਦੀ ਹੈ। ਜਦੋਂ ਸਾਨੂੰ ਅੱਤ ਦਾ ਦੁੱਖ ਲੱਗੇ ਕਿਸੇ ਦੇ ਪ੍ਰਤੀ, ਜਾਂ ਸਾਨੂੰ ਅੱਤ ਦੀ ਖੁਸ਼ੀ ਹੋਵੇ ਕਿਸੇ ਦੇ ਪ੍ਰਤੀ, ਉਸ ਵਕਤ ਫਿਰ ਸਾਡੇ ਨੇਤਰਾਂ ਚ ਆਂਸੂ ਆ ਜਾਂਦੇ ਨੇ, ਔਰ ਅਸੀਂ ਜ਼ੁਬਾਨ ਦੇ ਨਾਲ ਉਹਨਾਂ ਸ਼ਬਦਾਂ ਨੂੰ ਕਹਿ ਨਹੀਂ ਸਕਦੇ ਜੋ ਕਹਿਣਾ ਚਾਹੁੰਦੇ ਹਾਂ। ਇਤਨੀ ਖੁਸ਼ੀ ਆ ਆਪਣੇ ਪੁੱਤਰ ਦੇ ਮਿਲਣ ਦੀ ਕਿ ਕੁਝ ਕਹਿ ਨਹੀਂ ਪਾ ਰਹੇ।
ਅਮਰ ਲੋਕ ਸੁਣ ਕਰ ਬੋ ਆਏ, ਮਿਲੇ ਪਾਉ ਧਰ ਹਰਖ ਵਧਾਏ।
ਜਿਉਂ ਜਿਉਂ ਪਿੰਡ ਦੇ ਵਿੱਚ ਪਤਾ ਚੱਲ ਰਿਹਾ ਵੀ ਭਾਈ ਮਰਦਾਨਾ ਜੀ ਆਏ ਸਨ, ਵਾਪਸ ਮੁੜ ਗਏ ਭਾਈ ਬਾਲਾ ਜੀ ਦੇ ਖੂਹ ਵੱਲ, ਮਾਤਾ ਤ੍ਰਿਪਤਾ ਜੀ ਗਏ ਨੇ, ਪਿਤਾ ਕਾਲੂ ਜੀ ਗਏ ਨੇ, ਜਿਹੜਾ ਵੀ ਇਹ ਗੱਲ ਸੁਣਦਾ ਹੈ ਉਹ ਫਿਰ ਇਸੇ ਖੂਹ ਵੱਲ ਉਹ ਤੁਰਦਾ ਹੈ। ਬਹੁਤ ਸਾਰੇ ਲੋਕੀ ਇਕੱਠੇ ਹੋਏ ਹਨ।
ਬੈਠ ਗਏ ਸਭ ਤਿਸੀ ਛਾਈ, ਕਿਉਂ ਦਿਸ਼ ਮਦ ਬੇਦੀ ਕੁਲ ਰਾਏ।
ਸਾਰੇ ਆ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਲੇ ਦੁਆਲੇ ਬੈਠ ਰਹੇ ਨੇ, ਵਿਚਕਾਰ ਬੈਠੇ ਹਨ ਸਤਿਗੁਰੂ ਜੀ ਆਪ।
ਇੱਕ ਪ੍ਰੇਮ ਬੋ ਕੋਈ ਨਾ ਬੋਲਾ, ਇੱਕ ਕਟਕਾ ਲੱਗ ਰਹੇ ਅਡੋਲਾ।
ਉਸ ਵਕਤ ਮਾਹੌਲ ਐਸਾ ਬਣਿਆ ਹੋਇਆ ਹੈ ਕਿ ਚਿਰਾਂ ਤੋਂ ਵਿਛੜੇ ਹੋਏ ਮਾਤਾ ਪਿਤਾ ਨੂੰ ਪੁੱਤਰ ਮਿਲਿਆ, ਕਿਸੇ ਦੀ ਹਿੰਮਤ ਨਹੀਂ ਪਈ, ਇੱਕ ਘੜੀ ਤੱਕ ਸਾਰੇ ਇਸ ਮਾਹੌਲ ਨੂੰ ਤੱਕਦੇ ਰਹੇ।
ਤ੍ਰਿਪਤ ਸਰ ਤ੍ਰਿਪਤਾ ਗਿਰਾ ਉਚਾਰੇ, ਵਾਰ ਵਾਰ ਸੁਖ ਤੋਂ ਲਿਆਰੇ।
ਕੁਝ ਸਮਾਂ ਮਾਤਾ ਤ੍ਰਿਪਤਾ ਜੀ ਰੁਕੇ ਰਹੇ, ਫਿਰ ਕੁਝ ਧੀਰਜ ਬਣਾਇਆ ਤੇ ਕਹਿਣ ਲੱਗੇ, ਆ ਪੁੱਤਰ ਮੈਂ ਤੇਰੇ ਤੋਂ ਕੁਰਬਾਨ ਜਾਂਦੀ ਆ, ਕੁਰਬਾਨ ਜਾਂਦੀ
ਆ। ਦਰਸ਼ਨ ਦੀਨੋ ਆਨ ਕੈ ਮੋਕੋ ਕਿਓ ਨਿਹਾਲ।
ਕਹਿਣ ਲੱਗੀ, ਪੁੱਤਰ ਤੂੰ ਆਇਆ ਤੇ ਮੈਨੂੰ ਆਪਣਾ ਦਰਸ਼ਨ ਦਿਖਾਇਆ ਹੈ, ਮੈਨੂੰ ਤੂੰ ਨਿਹਾਲ ਕਰ ਦਿੱਤਾ, ਮੈਨੂੰ ਮਰਦੀ ਨੂੰ ਤੂੰ ਜੀਵਨ ਦੇ
ਦਿੱਤਾ। ਚਿੰਤਾ ਕਰ ਬੇਹਾਲ,
ਪੁੱਤਰ ਦਿਨ ਰਾਤ ਮੈਨੂੰ ਤੇਰਾ ਫਿਕਰ ਰਹਿੰਦਾ, ਮੈਂ ਹਰ ਵਕਤ ਹਾਲ ਤੋਂ ਬੇਹਾਲ ਰਹਿੰਦੀ ਆ, ਸੋਚਦੀ ਰਹਿੰਦੀ ਆ, ਪਤਾ ਨੀ ਕਿੱਥੇ ਹੋਣਾ, ਕੀ ਹਾਲਤ ਹੋਣਾ, ਜੁੱਤੀ ਮਿਲਦੀ, ਕੱਪੜਾ ਮਿਲਦਾ ਕਿ ਨਹੀਂ ਮਿਲਦਾ, ਟਾਈਮ ਤੇ ਰੋਟੀ ਕੋਈ ਦਿੰਦਾ ਕਿ ਨਹੀਂ ਦਿੰਦਾ, ਕੀ ਹਾਲ ਹੋਣਾ ਜੰਗਲ ਵੇਲਿਆਂ ਦੇ ਵਿੱਚ, ਕੀ ਹਾਲ ਹੋਣਾ। ਮਾਤਾ ਸੋਚਦੀ ਹੈ ਪੁੱਤਰ ਦਾ ਕੀ ਹਾਲ ਹੋਣਾ, ਪਰ ਪੁੱਤਰ ਤੇ ਘੱਟ ਹੀ ਸੋਚਦੇ ਨੇ ਮਾਤਾ ਦਾ ਕੀ ਹਾਲ ਹੋਣਾ। ਤੂੰ ਮਾਤਾ ਕਹਿ ਰਹੀ, ਮੈਂ ਦੁਖੀ ਰਹਿੰਦੀ ਦਿਨ ਰਾਤ, ਪੁੱਤਰ ਮੇਰਾ ਧਿਆਨ ਤੇਰੇ ਚ ਹੀ ਰਹਿੰਦਾ ਵੀ ਤੂੰ ਕਿਹੜੇ ਹਾਲ ਵਿਚਰਦਾ ਹੋਣਾ ਬਾਹਰ।
ਇੱਕ ਸੁਤ ਹਮਰਾ ਦੂਜੋ ਨਾਈ, ਕਰਤਜ ਰਲਿਓ ਫਕੀਰ ਨਮਾਏ।
ਇੱਕੋ ਇੱਕ ਪੁੱਤਰ ਮੇਰੇ ਕੋਲ, ਦੂਸਰਾ ਤੇ ਹੈ ਕੋਈ ਨਹੀਂ, ਤੇ ਉਹੀ ਘਰ ਛੱਡ ਕੇ ਫਕੀਰਾਂ ਦੇ ਵਿੱਚ ਰਲ
ਗਿਆ ਸੂਰਤ ਸਦਾ ਅਬ ਲਾਖਤ ਦਰਸ਼ਨ ਹੈ ਕਦਾ
ਕਰਕੇ ਪੁੱਤਰ ਅਸੀਂ ਤੇ ਸਭ ਤਰ੍ਹਾਂ ਦਾ ਹੁਣ ਹੌਸਲਾ ਢਾਈ ਬੈਠੇ ਆ ਬਸ ਇੱਕੋ ਹੀ ਆਸ ਦੇ ਵਿੱਚ ਜਿਉਂਦੇ ਸਾਂ ਕਿ ਕਿਤੇ ਸਾਨੂੰ ਜਾਣ ਤੋਂ ਪਹਿਲਾਂ ਸਾਡਾ ਪੁੱਤਰ ਮਿਲ ਜਾਵੇ
ਦੇਸ਼ ਵਿਦੇਸ਼ ਫਿਰੇ ਅਬ ਗਏ ਅਬ ਲੋਕਤ ਆਨੰਦ ਵਿਸਾਲਾ
ਤੂੰ ਪੁੱਤਰ ਦੇਸਾਂ ਵਿਦੇਸਾਂ ਦੇ ਵਿੱਚ ਫਿਰ ਕੇ ਆਇਆ ਚਲੋ ਆ ਤੇ ਗਿਆ ਘਰੇ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਤੈਨੂੰ ਵੇਖ ਕੇ
ਮੈਂ ਵਾਰੀ ਸੁਤ ਤੋਂ ਪਰ ਵਾਰੀ ਵਾਰ ਵਾਰ ਕਹਿ ਗੁਰ ਮਹਿਤਾਰੇ
ਮਾਤਾ ਜੀ ਵਾਰ ਵਾਰ ਕਹਿ ਰਹੇ ਹਨ ਐ ਮੇਰੇ ਪੁੱਤਰ ਨਾਨਕ ਮੈਂ ਤੇਤੋ ਤੋਂ ਕੁਰਬਾਨ ਜਾਨੀ ਆ ਬਲਿਹਾਰ ਜਾਨੀ ਆ
ਇਸ ਪ੍ਰਕਾਰ ਕੇ ਬਚਨ ਸੁਣੇ ਜਬ ਮੁਕਤੇ ਸ਼ਬਦ ਉਚਾਰਤ ਭੇ ਤਬ
ਮਾਤਾ ਜੀ ਦਾ ਮੋਹ ਸੁਨੇਹ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੁਣਨਾ ਕੀਤਾ ਉਸ ਵਕਤ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ ਜੁੜੇ ਨੇ ਔਰ ਆਪਣੀ ਰਸਨਾ ਤੋਂ ਸ਼ਬਦ ਕਹਿ ਰਹੇ ਹਨ
ਰਾਗ ਵਡ ਹੰਸ ਮਹੱਲਾ ਪਹਿਲਾ ਘਰ ਪਹਿਲਾ ਅਮਲੀ ਅਮਲ ਨਾ ਅੰਬਰਾ ਮੱਛੀ ਨੀਰ ਨਾ ਹੋਏ
ਸੰਸਾਰ ਜਿਹੜਾ ਉਹ ਮੋਹ ਦੀ ਜ਼ਿੰਦਗੀ ਜੂ ਰਿਹਾ ਤੇ ਪਰਮੇਸ਼ਰ ਦੇ ਪਿਆਰੇ ਪ੍ਰੇਮ ਦੀ ਜ਼ਿੰਦਗੀ ਜੂ ਰਹੇ ਨੇ ਮੋਹ ਤੇ ਪ੍ਰੇਮ ਦੇਖਣ ਨੂੰ ਇਉਂ ਲੱਗਦੇ ਨੇ ਵੀ ਸ਼ਾਇਦ ਓਕੇ ਹੋਣ ਜਿਵੇਂ ਚਮਕ ਕੱਚ ਦੀ ਜ਼ਿਆਦਾ ਕੰਚਨ ਦੀ ਕੰਮ ਹੈ ਲੇਕਿਨ ਕੀਮਤ ਕੱਚ ਦੀ ਕੋਈ ਨੀ ਕੰਚਨ ਸੋਨੇ ਦੀ ਹੈ ਮੋਹ ਹੈ ਕੱਚ ਦੀ ਨਿਆਈ ਚਮਕ ਬਹੁਤ ਹੈ ਇਹਦੀ ਹਰ ਇੱਕ ਮਨੁੱਖੇ ਦੇ ਚ ਫਸ ਜਾਂਦਾ ਕੰਚਨ ਸੋਨਾ ਉਹਦੀ ਚਮਕ ਤੇ ਨੀ ਹੁੰਦੀ ਪਰ ਉਹਦੀ ਪਛਾਣ ਕਿਸੇ ਨੂੰ ਨੀ ਹੈ ਸੋ ਮੋਹ ਕੱਚ ਦੀ ਨਿਆਈ ਹੈ ਤੇ ਪ੍ਰੇਮ ਕੰਚਨ ਦੀ ਨਿਆਈ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਜਿਹੜਾ ਸੰਸਾਰਿਕ ਮੋਹ ਹੈ ਨਾ ਇਹਨੂੰ ਸਾਹਮਣੇ ਰੱਖ ਕੇ ਪਰਮਾਤਮਾ ਦੇ ਨਾਲ ਜਿਹੜਾ ਪ੍ਰੇਮ ਹੈ ਪਰਮੇਸ਼ਰ ਦੇ ਪਿਆਰਿਆਂ ਦਾ ਉਦੋਂ ਜ਼ਾਹਰ ਕਰਦੇ ਨੇ ਅਮਲ ਹੀ ਕਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਅਮਲੀ ਤੱਕ ਨਸ਼ਾ ਨਾ ਪਹੁੰਚੇ ਔਰ ਮੱਛੀ ਨੂੰ ਪਾਣੀ ਨਾ ਮਿਲੇ ਉਹ ਕਿਵੇਂ ਤੜਪਦੇ ਨੇ ਸੋ ਇਸ ਤਰ੍ਹਾਂ ਪਰਮੇਸ਼ਰ ਦੇ ਪਿਆਰਿਆਂ ਦੀ ਸਥਿਤੀ ਹੈ ਜਿਵੇਂ ਸੰਸਾਰ ਦੇ ਵਿੱਚ ਮੋਹ ਦੇ ਵਿੱਚ ਵਿਛੜੇ ਹੋਏ ਜੀਵ ਤੜਫਦੇ ਹਨ
ਜੋ ਰੱਤੇ ਸਹਿ ਆਪਣਾ ਤਿਨ ਭਾਵੈ ਸਭ ਕੋਈ
ਜਿਹੜੇ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਦੇ ਵਿੱਚ ਮਿਲੇ ਹੋਏ ਨੇ ਉਹ ਸਭ ਨੂੰ ਚੰਗੇ ਲੱਗਦੇ ਹਨ
ਹੋ ਵਾਰੀ ਵੰਜਾ ਖਨੀਏ ਵੰਜਾ ਤੋ ਸਾਹਿਬ ਕੇ ਨਾਮੈ
ਮਾਤਾ ਆਪਣੇ ਪੁੱਤਰ ਦੇ ਮੋਹ ਦੇ ਵਿੱਚ ਵਾਰੀ ਜਾਂਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਹਨ ਹੇ ਮੇਰੇ ਮਾਲਕ ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ
ਸਾਹਿਬ ਸਫਲੇ ਉਹ ਰੁੱਖੜਾ ਅੰਮ੍ਰਿਤ ਜਾਂ ਕਾ ਨਾਉ
ਮਾਲਕ ਉਹ ਰੁੱਖ ਹੈ ਜਿਹੜਾ ਫਲਾਂ ਦੇ ਸਹਿਤ ਹੈ ਉਹਦਾ ਨਾਮ ਕੀ ਹੈ ਅੰਮ੍ਰਿਤ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਪੀਵੈ ਸੋ ਜੀਵੈ ਸੋ ਹੇ ਵਾਹਿਗੁਰੂ ਤੇਰਾ ਨਾਮ ਹੈ ਅੰਮ੍ਰਿਤ
ਜਿਨ ਪੀਆ ਤੇ ਤ੍ਰਿਪਤ ਮੈ ਹਉ ਤਿਨ ਬਲਿਹਾਰ ਜਾਉ
ਜਿਨ੍ਹਾਂ ਨੇ ਇਸ ਅੰਮ੍ਰਿਤ ਨਾਮ ਰਸ ਨੂੰ ਚਖਿਆ ਹੈ ਉਹ ਤ੍ਰਿਪਤ ਰੱਜ ਗਏ ਨੇ ਤੇ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ
ਮੈਂ ਕੀ ਨਦਰ ਨਾ ਆਵਈ ਵਸੈ ਹੱਬੀਆਂ ਨਾਲ
ਸਾਰੀਆਂ ਜਗਿਆਸੂ ਰੂਪ ਇਸਤਰੀਆਂ ਉਸ ਮਾਲਕ ਦੇ ਨਾਲ ਵਸ ਰਹੀਆਂ ਨੇ ਇੱਕ ਮੈਂ ਹੀ ਹਾਂ ਜਿਹੜੀ ਨਗਰ ਦੇ ਵਿੱਚ ਨਹੀਂ ਆ ਰਹੀ ਉਸ ਦੇ
ਸਿੱਖਾ ਤੇ ਆਇਆ ਕਿਉਂ ਲੈ ਜਾਂ ਸਰ ਭੀਤਰ ਪਾਲ
ਹੈ ਪਿਆਸਾ ਪਰ ਉਹਦੀ ਨਜ਼ਰ ਤੋਂ ਬਿਨਾਂ ਸਰੋਵਰ ਦੇ ਕੋਲ ਖਲੋ ਕੇ ਵੀ ਕੋਈ ਪਾਣੀ ਨੀ ਪੀ ਸਕਦਾ ਪਿਆਸ ਨੀ ਬੁਝਾ ਸਕਦਾ
ਨਾਨਕ ਤੇਰਾ ਬਾਣੀਆਂ ਤੂੰ صاحب میں راس،
میرے مالک میں تیرا بانیا، تو میرا مالک ہے اور تیرا نام میری راس پونجی ہے،
منتے تو کھا جان لکھا لے یا صفت کری ارداس،
جیڑا بودے وچ پھسیا ہویا جیو دھوکھا کھا رہے ہے نا، اے تاں لے سکدا ہے جیو تیری صفت کرے تیرے اگے ارداساں کردا رہے۔ تو سنسارک موہ دے دوارا گرو نانک صاحب مہاراج جی نے پرمیشر دے پیاریاں دا پریم پرماتما دے نال جناونا کیتا ہے۔ موہ بیج ہے، ادھر جو پریم روپی درخت جیڑا وہ جنم لیندا ہے، لیکن جوگت نال ہے، طریقے نال ہے۔ اے جے آپا ستگرو جی نو ارپن کر دیے نا، یہ ستگرو جی ایسے ہی موہ نو پریم دے وچ کنورٹ کر کے سانو واپس دیندے نے۔ اسی موہ دے وچ پھسے ہوئے دکھی ہو رہے ہاں، تے جدو گرو اس نو بنا کے پریم دے دے تے پھر اسی اے دے وچ سکھی بھی رہ سکدے ہاں۔ گج کے آکھو ستنام
شری واہے گرو،
یہ دینا پینا۔ سو گرو نانک صاحب مہاراج جی نے موہ دے دوارا پریم دی کھیڑ نو پرگٹ کیتا،
دویرا اگر جی شری نانک سب سرکار مدر آہار،
تاں پھر ماتا جی نے اس وقت جو گھروں میٹھا لے آئے سن، چاہے میٹھے چاول لیندے تے چاہے چوری کٹ کے لیندی میٹھا لیندا، رکھنا کیتا ہے اپنے پتر دے اگے،
آؤ تات ماتا کے ہے مجھ ہر سے اپار،
کہنے لگی پتر آج توں آیا مینوں ملیا، مینوں بڑی خوشی ہے، اس کر کے میں تیرا میٹھا منہ کرانا کیوں نہیں ہاں، تے تو اے میٹھا چکل ہے،
بڑی سن شری نانک بچنی اچارے، نت ترپتیو میں بھوک ہمارے،
ستگرو نانک صاحب جی مہاراج کہن لگے ایسا بھوجن چکیا ماتا کہ اسی ہمیشہ رجے ہی رہنے ہاں،
ایک بار اس بھوجن کینا بولنا چھدا دے میں جینا،
ایک بار ایسا بھوجن چھکیا تیری پتہ بھائی سچ بھوجن کھایا کہ مڑ کے کدے بھوک لگی ہونی، سچے نام کی لاگ بھوک ات بھوک ہے کھائے چلی ہے دوکھ، مڑ کے بھوک نہیں لگے،
سب کالو نے بچنی اچارے کیا کھایو میں بھوک تمہارے،
تب پتا کالو جی کہنے لگے پتر ایسا کیڑا بھوجن ہے جو کیڑی خوراک ہے جی کوئی بار کھانی پہنتی ہے تو مڑ کے لوڑ ہی نہیں پہنتی، ایسی تو کوئی خوراک آج تک بنی نہیں ہے،
کو بھوجن کر ترپتی تمہیں سرب سنا وہ سو کو ہمیں،
پتر میں نو تے داتو اس بھوجن بارے جیڑے بھوجن نو تو کھاندا ہے جید نال سدا رجیا رہنا ہے،
ہم آہار آنیوں نے کھائے اچر سنا وہ رہ ترپتائے،
جیڑا آسی لے کے آئے وہ تو کھاندا نہیں ہے تے ہور جیڑا کھایا او دے بارے دس دے پھر،
کو وپری تر دے میں چھانے سن شری نانک بولے بانی،
کہن لگے بھی پتر ایویں الٹیاں جی گلاں نوں تو کریا کر، بچپن تو تو اس طرح کہنا رہنا جو اسی کرن دے لئی کہنے تو مندا نہیں ہے، ہن تے چھڈ دے نا گلاں نوں بچپن دیاں گلاں، اے دیکھ کے گرو نانک صاحب جی مہاراج کہن لگے،
شری راک محلہ پہلا سب رس میٹھے منی ہے سنیے سالونے،
گرو جی کہندے اس واحگرو پرمیشر جی دے نام نو من لیے نا تے سمجھ او میٹھا رس بن جاندا ہے، تے جدوں اونوں سندے ہاں سانو نمکین سلونا سواد آندا
ہے، مکھ بولنا مارن ناد کیے،
مکھ تو واہگرو پرمیشر جی دے نام نو کہن دے نال چھ ہی طرح دے رس آندے نے، اور مارن ناد کیے، ناد کیے اس مالک دے ناد شبد نو سننا انتر آتمے ایک کنا دوارا تے انتر آتمے اندروں، اے مسالہ پایا اسی اس بھوجن دے وچ،
چھتی امرت پاؤ ایک ਜਾਂ ਤੋ ਨਜ਼ਰ ਕਰੇ।
ਸਾਰਾ ਕੁਝ ਮੰਨਣਾ ਸੁਣਨਾ ਅਭਿਆਸ ਕਰਦਿਆਂ ਹੋਇਆ ਤੇ ਉਸ ਰਸ ਤੱਕ ਅਸੀਂ ਪਹੁੰਚ ਜੀ ਅੰਤਰਾਤਮੇ, ਤੂੰ ਫਿਰ ਤਾਂ 36 ਪ੍ਰਕਾਰ ਦੇ ਪਦਾਰਥਾਂ ਦਾ ਹੀ ਉਹਦੇ ਵਿੱਚੋਂ ਸਵਾਦ ਹੁੰਦਾ। ਜੇ ਕਿਤੇ ਉਸ ਮਾਲਕ ਦੀ ਨਜ਼ਰ ਬਖਸ਼ਿਸ਼ ਹੋ ਜਾਵੇ
ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿਸ ਖਾਦਾ ਤਨ ਪੀੜੀਐ ਮਨ ਮੈਂ ਚਲੈ ਵਿਕਾਰ।
ਸਤਿਗੁਰੂ ਜੀ ਕਹਿੰਦੇ ਹਨ, ਭਾਈ ਹੋਰ ਖਾਣਾ ਤੇ ਖੁਸ਼ੀ ਨੂੰ ਖੁਆਰ ਕਰਨ ਵਾਲਾ ਹੀ ਹੈ, ਜਿਹਨੂੰ ਖਾਣ ਦੇ ਨਾਲ ਤਨ ਦੇ ਵਿੱਚ ਪੀੜ ਦੁੱਖ ਹੋਵੇ ਔਰ ਫਿਰ ਮਨ ਦੇ ਵਿੱਚ ਵਿਕਾਰ ਚੱਲਣ, ਇਹ ਖਾਣਾ ਜਿਹੜਾ ਖੁਸ਼ੀ ਨੂੰ ਖੁਆਰ ਕਰਨ ਵਾਲਾ।
ਸ੍ਰੀ ਗੁਰੂ ਤੁਸ਼ਨ ਠਾਨੀ ਹੁਣ ਤ੍ਰਿਪਤਾ ਪਿਖ ਬੋਲੀ ਬਾਨੀ।
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ਼ਬਦ ਦਾ ਪਹਿਲਾ ਬੰਦ ਕਹਿ ਕੇ ਚੁੱਪ ਕਰ ਜਾਂਦੇ ਹਨ। ਦੇ ਕੇ ਮਾਤਾ ਜੀ ਕਹਿਣ ਲੱਗੇ,
ਵੇਖ ਫਕੀਰੀ ਅਬ ਸੁਤ ਤਜੀਏ, ਨੀਕੇ ਬਸਰ ਪਹਿਰ ਤਨ ਸਜੀਏ।
ਸਤਿਗੁਰੂ ਜੀ ਕਹਿ, ਸਤਿਗੁਰਾਂ ਨੇ ਕਿਹਾ ਵੀ ਛੱਟਿਆ ਮਾਤਾ ਭੋਜਨ ਫਿਕਰ ਨਾ ਕਰਿਆ ਕਰ, ਰੋਜ਼ ਛੱਕਦੇ ਰਹਿੰਦੇ ਹਾਂ, ਤ੍ਰਿਪਤ ਰਹਿੰਦੇ ਹਾਂ। ਮਾਤਾ ਜੀ ਕਹਿਣ ਲੱਗੇ, ਚੰਗਾ ਪੁੱਤਰ ਹੁਣ ਹੋਰ ਗੱਲ ਮੰਨ ਲੈ ਮੇਰੀ ਇੱਕ, ਵੀ ਆਹ ਜਿਹੜੇ ਤੂੰ ਭਾਗਵੇਂ ਕੱਪੜੇ ਪਾਏ ਹੋਏ ਨੇ ਨਾ, ਇਹ ਕੱਢ ਦੇ, ਇਹ ਆਪਾਂ ਨੂੰ ਨੀ ਚੰਗੇ ਲੱਗਦੇ। ਆ ਵੇਖ ਮੈਂ ਤੇਰੇ ਲਈ ਬਹੁਤ ਸੋਹਣਾ ਲਿਆਈ ਆ ਚੋਲਾ ਪਾਉਣ ਲਈ, ਇਹ ਪਾ ਲੈ।
ਮੈਂ ਸੋਹਤੇ ਤੁਝ ਤਾਈ ਮਾਨੈ ਕਯੋ ਮਨ ਬਲ ਜਾਈ।
ਕਹਿਣ ਲੱਗੇ, ਪੁੱਤਰ ਆਪਾਂ ਗ੍ਰਿਹਸਤੀ ਬੰਦੇ ਆ, ਆਪਾਂ ਨੂੰ ਇਹ ਸੋਹਣੇ ਨੀ ਲੱਗਦੇ ਇਹ ਸਾਧਾਂ ਵਾਲੇ ਕੱਪੜੇ ਪਾਏ ਹੋਏ, ਮੇਰੀ ਗੱਲ ਮੰਨ, ਮੈਂ ਤੇਰੇ ਤੋਂ ਕੁਰਬਾਨ ਜਾਂਦੀ ਆ, ਆ ਪਹਿਨ ਲੈ।
ਸੰਤ ਸੁਭਾਏ ਤੁਮਾਰ ਸੁਦੀਵਾ, ਜਨ ਵਧਾਈ ਕੇ ਫਲ ਸੀਵਾ।
ਮੇਰਾ ਜਿਹੜਾ ਸੁਭਾਅ ਹੈ ਨਾ, ਉਹ ਹੀ ਸੰਤਾਂ ਵਾਲਾ ਹੈ, ਵਡਿਆਈ ਲੈਣ ਵਾਲਾ ਹੈ, ਤੇ ਤੈਨੂੰ ਕੱਪੜੇ ਪਾ ਕੇ ਸੰਤ ਬਣਨ ਦੀ ਕਿਹੜੀ ਲੋੜ ਪਈ ਹੈ? ਕੱਪੜੇ ਤੂੰ ਸਾਦੇ ਰੱਖਿਆ ਕਰ ਪੁੱਤਰ, ਇਹ ਨੀ ਪਾਉਣੇ ਆਪਾਂ ਨੇ।
ਗੁਰੂ ਕਹੇ ਨੀਕੇ ਪਤ ਧਾਰੇ, ਜਾਏ ਨਾ ਕਬੂ ਰਹਿ ਸੰਗਾਰੇ।
ਸਤਿਗੁਰੂ ਜੀ ਕਹਿਣ ਲੱਗੇ ਵੀ ਅਸੀਂ ਚੰਗੇ ਵਸਤਰ ਪਹਿਨੇ ਹੋਏ ਨੇ ਔਰ ਜਿਹੜੇ ਕਿਤੇ ਜਾਂਦੇ ਨਹੀਂ, ਹਮੇਸ਼ਾ ਨਾਲ ਹੀ ਰਹਿੰਦੇ ਨੇ ਇਸ ਲੋਕ ਤੋਂ ਲੈ ਕੇ ਪਰਲੋਕ ਤੱਕ।
ਪੁਰਾਤਨ ਸਦਾ ਨਵੀਨੇ, ਅਪਰ ਨ ਪੈਰਨ ਕੋ ਮਨ ਕੀਨੇ।
ਇਹ ਕੱਪੜੇ ਹਮੇਸ਼ਾ ਨਵੇਂ ਰਹਿੰਦੇ ਨੇ, ਕਦੇ ਪੁਰਾਣੇ ਹੁੰਦੇ ਨੇ, ਇਸ ਲਈ ਸਾਡੀ ਕਦੇ ਇੱਛਾ ਨੀ ਹੋਈ ਹੋਰ ਕੱਪੜੇ ਪਹਿਨਣ ਦੇ।
ਕਾਲੂ ਕਹਿ ਕਹਾ ਤਨ ਧਾਰੇ, ਹਮਨੇ ਤੋ ਕਬ ਨਹੀਂ ਨਿਹਾਰੇ।
ਪਿਤਾ ਕਾਲੂ ਜੀ ਕਹਿਣ ਲੱਗੇ, ਪੁੱਤਰ ਹਰ ਇੱਕ ਗੱਲ ਦਾ ਜਵਾਬ ਨਾ ਤੂੰ ਐਸੇ ਤਰੀਕੇ ਨਾਲ ਦਿੰਦਾ ਵੀ ਸਾਨੂੰ ਕੁਝ ਕਹਿਣ ਵਾਸਤੇ ਥਾਂ ਹੀ ਨੀ ਛੱਡਦਾ। ਆ ਇੱਕ ਘਸਿਆ ਜਾ ਤੂੰ ਚਾਦਰਾ ਲਈ ਫਿਰਦਾ, ਕਿਹੜੇ ਤੂੰ ਇਹੋ ਜਿਹੇ ਕੱਪੜੇ ਪਾਏ ਨੇ ਵੀ ਜਿਹੜੇ ਪੁਰਾਣੇ ਨੀ ਹੁੰਦੇ, ਸਦਾ ਨਵੇਂ ਰਹਿੰਦੇ ਨੇ, ਗੱਜ ਕੇ ਆਖੋ ਸਤਨਾਮ। ਸਾਨੂੰ ਤਾਂ ਕੋਈ ਦਿਖਾਈ ਨੀ ਦਿੰਦੇ, ਐਵੇਂ ਨਾ ਇਹ ਗੱਲਾਂ ਕਰਿਆ ਕਰ, ਮੰਨ ਲਿਆ ਕਰ, ਕੋਈ ਦੀ ਗੱਲ ਮੰਨ ਲਿਆ ਕਰ ਸਾਡੀ, ਕਿਹੜੇ ਕੱਪੜੇ ਨੇ ਤੇਰੇ ਪਾਏ ਹੋਏ ਉਹ ਜਿਹੇ।
ਜੇ ਪੈਰੋਂ ਤੋਂ ਉੱਪਰ ਹੋਏ ਜਿਨ੍ਹਾਂ ਬਿਲੋਕ ਲੈ ਸਭ ਕੋਏ।
ਕੱਪੜੇ ਜਿਹੜੇ ਤਨ ਤੇ ਪਹਿਨੇ ਜਾਂਦੇ ਨੇ ਤੇ ਪਹਿਨੇ ਹੋਏ ਕੱਪੜਿਆਂ ਨੂੰ ਹਰ ਇੱਕ ਮਨੁੱਖ ਵੇਖ ਲੈਂਦਾ ਤੇ ਕਹਿਣਾ ਪੈਂਦਾ ਹੀ ਨੀ ਹੈ।
ਮੇਰਾ ਪਿਤਾ ਕੀ ਸੁਣ ਗੁਣ ਇੰਨਾ, ਸਮਝਾਵਨ ਹਿਤ ਉਜਰਤ ਪੈਨਾ।
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਿਤਾ ਜੀ ਵਚਨ ਸੁਣੇ ਔਰ ਉਹਨਾਂ ਨੂੰ ਸਮਝਾਉਣ ਲੱਗੇ ਹਨ ਕਿ ਅਸੀਂ ਕਿਹਨਾਂ ਕੱਪੜਿਆਂ ਦੀ ਗੱਲ ਕਰ ਰਹੇ ਹਾਂ।
ਮਹਿਰਨ ਕੀ ਸਭ ਰੀਤ ਬਚਾਈ, ਜੇਕਰ ਮੰਜ ਪਰਮ ਗਤ ਪਾਏ।
ਇਹ ਨਾਲ ਹੀ ਸਤਿਗੁਰਾਂ ਜੀ ਨੇ ਪਹਿਰਨ ਦੀ ਗਤ ਮਰਿਆਦਾ ਵੀ ਦੱਸੀ ਹੈ, ਜਿਹਨੂੰ ਪਹਿਨਣ ਦੇ ਕਰਕੇ ਮਨੁੱਖ ਦੀ ਲੋਕ ਅਤੇ ਪ੍ਰਲੋਕ ਦੇ ਵਿੱਚ ਗਤੀ ਹੁੰਦੀ ਹੈ ਔਰ ਇੱਜ਼ਤ ਰਹਿੰਦੀ ਹੈ।
ਰੱਤਾ ਪਹਿਨਣ ਮਨ ਰੱਤਾ, ਸੁਪੇ ਦੀ ਸਤਦਾਨ।
ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਦੇ ਵਿੱਚ ਮਨ ਰੱਤਿਆ ਜਾਵੇ, ਇਹ ਮਨ ਨੂੰ ਲਾਲ ਰੰਗ ਦੇ ਵਸਤਰ ਪਹਿਨਣੇ ਹਨ, ਇਹ ਸਤ ਦਾ ਦਾਨ ਕਰਨਾ ਇਹ ਚਿੱਟੇ ਰੰਗ ਦੇ ਵਸਤਰ ਨੇ।
ਨੀਲੀ ਸਿਆਹੀ ਕਦਾ ਕਰਨੀ ਪੈਰਨ ਪੈਰ ਧਿਆਨ।
ਵਾਹਿਗੁਰੂ ਪਰਮੇਸ਼ਰ ਜੀ ਨੂੰ ਸਨਮੁਖ ਰੱਖ ਕੇ ਨੀਲੀ ਸਿਆਹੀ ਕਦਾ ਕਰਨੀ, ਜਿਹੜੇ ਸਾਡੇ ਕਰਮ ਨੇ ਨਾ ਉਹਨਾਂ ਨੂੰ ਤਿਆਗ ਦੇਣਾ। ਇਹ ਮਨ ਨੂੰ ਨੀਲੇ ਗੂੜੇ ਰੰਗ ਦੇ ਕੱਪੜੇ ਨੇ, ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਵਿੱਚ ਹਰ ਵਕਤ ਧਿਆਨ ਰੱਖਣਾ। ਇਹ ਸਾਡਾ ਲੰਮਾ ਚੋੜਾ ਹੈ
ਕਮਰ ਬੰਦ ਸੰਤੋਖ ਕਾ ਧਨ ਜੋ ਬਨ ਤੇਰਾ ਨਾਮ।
ਕਮਰ ਬੰਦ ਉੱਪਰ ਅਸੀਂ ਜਿਹੜਾ ਕਮਰ ਕਸਾ ਕੀਤਾ ਹੋਇਆ ਉਹ ਤੇਰੇ ਕਮਰ ਬੰਦ ਸੰਤੋਖ ਦਾ ਕੀਤਾ। ਧਨ ਜੋਬਨ ਤੇਰਾ ਨਾਮ, ਧਨ ਜੋਬਨ ਤੇਰਾ ਨਾਮ, ਧਨ ਜੋਬਨ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਵਿੱਚ ਜੋੜਿਆ ਹੋਇਆ। ਇਹੀ ਸਾਡਾ ਧਨ, ਇਹੀ ਜਵਾਨੀ ਹੈ ਨਾਮ।
ਬਾਬਾ ਹੋਰ ਪੈਨਣ ਖੁਸ਼ੀ ਖਵਾਰ ਜਿਤ ਪੈਦਾ ਤਨ ਪੀੜੀ ਹੈ ਮਨ ਮੈਂ ਚੱਲੇ ਵਿਕਾਰ।
ਸਤਿਗੁਰੂ ਜੀ ਕਹਿੰਦੇ ਨੇ ਭਾਈ ਇਸ ਤੋਂ ਬਿਨਾਂ ਹੋਰ ਜਿਹੜਾ ਪਹਿਨਣਾ ਉਹ ਖੁਸ਼ੀ ਨੂੰ ਖੁਆਰ ਕਰਨ ਵਾਲਾ, ਜਿਹਨੂੰ ਪਹਿਨਣ ਦੇ ਨਾਲ ਸਾਡਾ ਆਪਣਾ ਤਨ ਪੀੜਿਤ ਹੋਵੇ, ਦੁਖੀ ਹੋਵੇ, ਔਰ ਫਿਰ ਸਾਡੇ ਮਨ ਦੇ ਵਿੱਚ ਵਿਕਾਰ ਚੱਲਣ। ਸੰਸਾਰ ਦਾ ਇੱਕ ਨਿਯਮ ਹੈ ਕਿ ਕੋਈ ਵੀ ਮਸਲਾ ਹੈ ਨਾ, ਉਦੋਂ ਵਿਚਕਾਰ ਨੂੰ ਰਸਤਾ ਕੱਢਣਾ ਪੈਂਦਾ। ਬਸ ਉਹ ਗੱਲ ਸਾਰੀਆਂ ਥਾਵਾਂ ਤੇ ਢੁਕਦੀ ਆ, ਸਾਰੇ ਜਿੰਨੇ ਵੀ ਮਸਲੇ ਨੇ ਨਾ ਮਨੁੱਖ ਦੇ ਉੱਥੇ ਢੁਕਦੀ ਆ। ਕੋਈ ਵੀ ਚੀਜ਼ ਲੈ ਦੋ ਜਿਹੜੀ ਸਮਝ ਵਿੱਚ ਨਹੀਂ ਆ ਰਹੀ, ਉਹਨੂੰ ਇੱਥੇ ਲਿਆਓ। ਨਾਨਕ ਸੱਚਾ ਏਕ ਹੈ ਦੋਹਾਂ ਵਿੱਚ ਸੰਸਾਰ। ਪਰਮਾਤਮਾ ਇੱਕ ਹੈ, ਉਹਦੇ ਵਿੱਚ ਤਾਂ ਦੁਆਇਤ ਭਾਵ ਹੈ ਨੀ, ਉੱਥੇ ਕੋਈ ਸਮਝੌਤਾ ਨਹੀਂ। ਫਿਰ ਸੰਸਾਰ ਜਿਹੜਾ ਉਹ ਸਮਝੌਤੇ ਨਾਲ ਚੱਲਦਾ। ਹੁਣ ਪਹਿਨਣ ਦੀ ਗੱਲ ਸਤਿਗੁਰੂ ਜੀ ਕਰ ਰਹੇ ਹਨ ਵੀ ਪਹਿਨਣਾ ਕਿਹੋ ਜਿਹਾ ਚਾਹੀਦਾ। ਜੇ ਪਤਲੇ ਕੱਪੜਿਆਂ ਦੀ ਗੱਲ ਕਰੀਏ, ਸਾਹਿਬ ਜੀ ਕਹਿੰਦੇ ਵਾਓ ਸੰਦੇ ਕੱਪੜੇ ਪਹਿਰਾਂ ਗਰਭ ਗਵਾਰ। ਜਿਹੜੇ ਮਨੁੱਖ ਹੰਕਾਰੀ ਹੁੰਦੇ ਨੇ ਉਹ ਪਤਲੇ ਕੱਪੜੇ ਪਹਿਨਦੇ ਨੇ ਆਪਣੇ ਤਨ ਦਾ ਪ੍ਰਦਰਸ਼ਨ ਕਰਨ ਦੇ ਲਈ। ਉਸ ਤੋਂ ਬਾਅਦ ਇੱਕ ਨਿਯਮ ਹੈ ਕਿ ਨਾ ਕੱਪੜਾ ਤੰਗ ਤੇ ਨਾ ਬਹੁਤਾ ਖੁੱਲਾ। ਬਸ ਇਹੋ ਜਿਹੇ ਵਸਤਰ ਪਹਿਨਣੇ ਚਾਹੀਦੇ ਹਨ ਜਿਹਦੇ ਨਾਲ ਸਾਡੇ ਤਨ ਨੂੰ ਵੀ ਕੋਈ ਪੀੜ ਨਾ ਹੋਵੇ ਤੇ ਮਨ ਵਿੱਚ ਸਾਡੇ ਵੀ ਵਿਕਾਰ ਨਾ ਚੱਲੇ, ਔਰ ਸਾਨੂੰ ਵੇਖ ਕੇ ਕਿਸੇ ਦੇ ਮਨ ਵਿੱਚ ਵੀ ਵਿਕਾਰ ਨਾ ਚੱਲੇ। ਜੇ ਵਿਕਾਰ ਪੈਦਾ ਕਰਦਾ ਤਨ ਨੂੰ ਪੀੜ ਕੇ ਰੱਖਦਾ, ਸਾਹਿਬ ਜੀ ਕਹਿੰਦੇ ਉਹ ਪਹਿਨਣ ਤੇ ਫਿਰ ਖੁਸ਼ੀ ਨੂੰ ਖੁਆਰ ਕਰਨ ਵਾਲਾ ਹੀ ਹੈ, ਖੁਸ਼ੀ ਨਹੀਂ ਬਣ ਸਕਦੇ।
ਬਾਬਲ ਬਾਤੇ ਤਿਆਗ ਕੇ ਕਾਲੂ ਬੋਲ ਅਲਾਏ।
ਜਦੋਂ ਸਤਿਗੁਰਾਂ ਜੀ ਨੇ ਕਿਹਾ ਪਿਤਾ ਜੀ ਮੈਂ ਇਹੋ ਜਿਹੇ ਰੰਗਾਂ ਦੇ ਕੱਪੜੇ ਪਹਿਨਦਾ, ਮੈਂ ਲਾਲ ਰੰਗ ਦੇ ਵੀ ਪਹਿਨਦਾ, ਮੈਂ ਚਿੱਟੇ ਵੀ ਪਹਿਨਦਾ ਤੇ ਮੈਂ ਨੀਲੇ ਰੰਗ ਦੇ ਵੀ ਪਹਿਨਦਾ ਵਾ, ਇਹ ਸੁਣ ਕੇ ਪਿਤਾ ਕਾਲੂ ਜੀ ਕਹਿਣ ਲੱਗੇ ਪੁੱਤਰ ਆ ਕਮਲੀਆਂ ਗੱਲਾਂ ਨੀ ਤੂੰ ਛੱਡੀਆਂ। ਬਚਪਨ ਤੋਂ ਲੈ ਕੇ ਹੁਣ ਤੱਕ ਤੂੰ ਇਹ ਨੀ ਔਲੀਆਂ ਬੌਲੀਆਂ ਗੱਲਾਂ ਛੱਡਦਾ, ਹੁਣ ਤੇ ਛੱਡ ਦੇ ਤੂੰ।
ਕਿਆ ਮਨ ਘਰ ਕੋ ਚਲੋ ਫਿਰ ਆਏ ਬਹੁਤ ਆਏ।
ਕਹਿਣ ਲੱਗੇ ਵੀ ਹੁਣ ਤੁਸੀਂ ਬਹੁਤ ਤੁਰ ਫਿਰ ਆਏ ਹੋ, ਹੁਣ ਇਉਂ ਕਰੋ ਸਾਡੀ ਗੱਲ ਮੰਨੋ ਤੇ ਆਪਣੇ ਘਰੇ ਆ ਕੇ ਰਹੋ।
ਜੋ ਪਈ ਰਹੋ ਧਾਮ ਕੀਜੈ ਬਿਸਰਾਮ ਜਾਮਨ ਕੋ ਨੈ ਲੀਜੈ ਨਾਮ।
ਹੁਣ ਇਤਨਾ ਫਿਰ ਕੇ ਆਇਆ, ਹੁਣ ਘਰੇ ਕੁਝ ਚਿਰ ਆਰਾਮ ਕਰ ਲੈ ਤੇ ਹੁਣ ਜਾਣ ਦਾ ਨਾਮ ਨੀ ਲੈਣਾ ਕਿਤੇ ਬਾਹਰ।
ਬਾਜਨ ਪਰ ਆਰੂੜਤ ਹੋਵੋ ਚਲਨ ਚਲਨ ਸ਼ਰਮ ਅਬ ਵੀ ਖੋ।
ਹੁਣ ਤੂੰ ਇਤਨੀ ਪੈਦਲ ਯਾਤਰਾ ਕਰਕੇ ਆਇਆ, ਹੁਣ ਥੱਕਿਆ ਹੋਣਾ, ਹੁਣ ਨੀ ਤੁਰ ਕੇ ਜਾਣਾ, ਹੁਣ ਘੋੜੀ ਰੱਖ ਆਪਣੇ ਕੋਲ, ਜਿੱਥੇ ਜਾਣਾ ਘੋੜੀ ਤੇ ਜਾਇਆ ਕਰ।
ਸੁਣ ਸ਼੍ਰੀ ਨਾਨਕ ਬੈਨੀ ਉਚਾਰੇ
ਸਤਿਗੁਰੂ ਜੀ ਕਹਿਣ ਲੱਗੇ ਪਿਤਾ ਜੀ ਆ ਜਿਹੜੀ ਤੁਸੀਂ ਘੋੜੀ ਦੀ ਗੱਲ ਕਰਦੇ ਹੋ ਨਾ, ਇਹ ਸਾਡੇ ਕਿਸੇ ਕੰਮ ਦੀ ਨਹੀਂ ਹੈ, ਕਿਉਂਕਿ ਜਿੰਨਾ ਸਫ਼ਰ ਅਸੀਂ ਕਰਨਾ ਉਤਨਾ ਇਹ ਘੋੜੀ ਨਹੀਂ ਕਰਵਾ ਸਕਦੀ। ਗੱਜ ਖੇਹਾ ਘੋ ਸਤਨਾ, ਇਤਨਾ ਸਫ਼ਰ ਘੋੜੀ ਨਹੀਂ ਕਰਾ ਸਕਦੀ ਹੈ। ਬੇਚਾਰੀ ਬਿਮਾਰ ਹੋ ਗਈ, ਭੁੱਖ ਲੱਗੀ, ਫਿਰ ਇਹਨੂੰ ਘਾਹ ਪੱਠਾ ਵੀ ਪਾਉਣਾ ਪੈਣਾ, ਬੜੀ ਜ਼ਿੰਮੇਵਾਰੀ ਹੈ। ਘੋੜੀ ਸਾਡੇ ਕਿਸੇ ਕੰਮ ਦੀ ਨਹੀਂ ਹੈ।
ਸੁੰਦਰ ਸਦਾ ਰਹਿ ਤੁਜੋ ਸੰਗਾ ਐਸੋ ਹੈ ਮਮ ਪਾਸ ਤੁਰੰਗਾ।
ਸਤਿਗੁਰੂ ਜੀ ਕਹਿਣ ਲੱਗੇ ਪਿਤਾ ਜੀ ਅਸੀਂ ਕਿਹੋ ਜਿਹਾ ਘੋੜਾ ਰੱਖਿਆ ਨਾ ਆਪਣੇ ਕੋਲ, ਜਿਹੜਾ ਸੁੰਦਰ ਹੈ ਔਰ ਹਮੇਸ਼ਾ ਸਾਡੇ ਨਾਲ ਰਹਿੰਦਾ ਤੇ ਤਾਕੜਾ ਹੈ ਤੇ ਮੰਗਦਾ ਵੀ ਕੁਝ ਨਹੀਂ ਹੈ ਥੱਕਦਾ ਵੀ ਨਹੀਂ ਹੈ
ਕਾਲੂ ਕਹਿ ਨਾ ਦੇਸ ਦਿਖਾਏ ਅਸਤੁਰੰਗ ਬਾਂਧਿਓ ਕੇ ਛਾਏ
ਪਿਤਾ ਜੀ ਕਹਿਣ ਲੱਗੇ ਪੁੱਤਰ ਨਾ ਤੇ ਸਾਨੂੰ ਤੇਰਾ ਭੋਜਨ ਦਿਖਾਈ ਦਿੰਦਾ ਤੇ ਨਾ ਤੇਰੇ ਸਾਨੂੰ ਕੱਪੜੇ ਦਿਖਾਈ ਦਿੰਦੇ ਨੇ ਤੇ ਸਾਨੂੰ ਉਹ ਘੋੜਾ ਵੀ ਨਹੀਂ ਦਿਖਾਈ ਦਿੰਦਾ ਜਿਹੜੇ ਘੋੜੇ ਤੂੰ ਗੱਲ ਕਰਦਾ ਮੈਨੂੰ ਦਿਖਾ ਤੇ ਸਹੀ ਕਿੱਥੇ ਬੰਨਿਆ ਹੋਇਆ
ਪਿਤਕੇ ਬਚ ਪੰਕਜ ਬਦਨਾ ਤ੍ਰਿਤੀਆ ਸ਼ਬਦ ਪਦ ਕਹਿ ਸੁਖ ਸਦਨਾ
ਮਾਂ ਪਿਤਾ ਜੀ ਦੇ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਜੋ ਘੋੜਾ ਹੈ ਉਹ ਸ਼ਬਦ ਦੇ ਦੁਆਰਾ ਸਮਝਾਉਣਾ ਕੀਤਾ
ਘੋੜੇ ਪਾਖਰ ਸੋਏ ਨੇ ਸਾਖਰਤ ਬੂਝਣ ਤੇਰੀ ਵਾਤ
ਜਦੋਂ ਅਸੀਂ ਵਾਹਿਗੁਰੂ ਪਰਮੇਸ਼ਰ ਜੀ ਦਾ ਰਸਤਾ ਪੁੱਛਦੇ ਹਾਂ ਨਾ ਚੱਲਣ ਦੇ ਲਈ ਤਿਆਰ ਹੁੰਦੇ ਹਾਂ ਤੇ ਸਾਹਿਬ ਜੀ ਕਹਿੰਦੇ ਸਾਡਾ ਘੋੜਾ ਵਧੀਆ ਕਿਸਮ ਦਾ ਤਿਆਰ ਹੋ ਗਿਆ ਤੇ ਸਮਝ ਉਹਦੇ ਉੱਤੇ ਸੋਨੇ ਦੀ ਕਾਠੀ ਪੈ ਗਈ ਹੈ
ਤਰਕਸ ਤੀਰ ਕਮਾਨ ਸਾਂ ਇੱਕ ਬੰਦ ਗੁਣ ਧਾਤ
ਘੋੜੇ ਦੇ ਉੱਤੇ ਸਵਾਰ ਹੋਣ ਵਾਲਾ ਜਿਹੜਾ ਐਵੇਂ ਸਵਾਰ ਨਹੀਂ ਹੁੰਦਾ ਉਹ ਆਪਣੇ ਕੋਲ ਤੀਰਾਂ ਦਾ ਭੱਥਾ ਵੀ ਰੱਖਦਾ ਹੈ ਫਿਰ ਉਹ ਆਪਣੇ ਕੋਲ ਤਲਵਾਰ ਵੀ ਰੱਖਦਾ ਹੈ ਨੇਜਾ ਵੀ ਰੱਖਦਾ ਹੈ
ਵਾਜਾ ਨੇਜਾ ਪਰਸੀਓ ਪ੍ਰਗਟ ਕਰਮ ਤੇਰਾ ਮੇਰੀ ਜਾਤ
ਜੇ ਮੇਰੇ ਵਾਹਿਗੁਰੂ ਤੇਰੀ ਬਖਸ਼ਿਸ਼ ਹੋ ਜਾਵੇ ਤੇ ਮੇਰੀ ਜਾਤ ਜਿਹੜੀ ਉਹ ਤੇਰੀ ਜੇ ਜਾਤ ਬਣ ਜਾਵੇ ਮੇਰੇ ਲਈ ਇਹੀ ਨੇਜਾ ਹੈ ਇਹੀ ਧੌਂਸਾ ਹੈ
ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿਤ ਚੜੀਆ ਤਨ ਪੀੜੀ ਹੈ ਮਨ ਮੈਂ ਚਲੈ ਵਿਕਾਰ
ਜੇ ਵਾਹਿਗੁਰੂ ਪਰਮੇਸ਼ਰ ਜੀ ਦੇ ਮਿਲਣ ਨੂੰ ਰਸਤਾ ਅਸੀਂ ਗੁਰੂ ਦੇ ਕੋਲੋਂ ਪੁੱਛਿਆ ਹੀ ਨਹੀਂ ਹੈ ਇਹ ਤਾਂ ਭਾਵ ਅਸੀਂ ਤੁਰੇ ਹੀ ਨਹੀਂ ਇਸ ਕਰਕੇ ਸਾਹਿਬ ਜੀ ਕਹਿੰਦੇ ਹਨ ਹੋਰ ਸਾਰੀਆਂ ਜਿਹੜੀਆਂ ਸਵਾਰੀਆਂ ਮਨੁੱਖ ਕਰਦਾ ਨਾ ਉਹ ਸਾਡੇ ਤਨ ਦੇ ਲਈ ਦੁਖੀ ਦੁਖਦਾਈ ਨੇ ਮਨ ਦੇ ਵਿੱਚ ਵਿਕਾਰ ਪੈਦਾ ਕਰਦੀਆਂ ਨੇ ਇਸ ਕਰਕੇ ਇਹੋ ਜਿਹੀਆਂ ਸਵਾਰੀਆਂ ਖੁਸ਼ੀ ਨੂੰ ਖੁਆਰ ਕਰਨ ਵਾਲੀਆਂ ਹਨ
ਸੁਣ ਕਾਲੂ ਤਬ ਤੂਸ਼ਨ ਠਾਨੀ ਇਸ ਕਰਕੇ ਤਾ ਬੋਲੀ ਬਾਨੀ
ਪਿਤਾ ਕਾਲੂ ਜੀ ਚੁੱਪ ਕਰਕੇ ਵੀ ਇਹਦੀਆਂ ਗੱਲਾਂ ਅੱਜ ਤੱਕ ਮੈਨੂੰ ਸਮਝ ਦੇ ਵਿੱਚ ਨਹੀਂ ਆਈਆਂ ਕੀ ਬੋਲਦਾ ਇਹ ਫਿਰ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ
ਸੁਤ ਨਾਨਕ ਹਿਰਦੇ ਮੋਹ ਤਵ ਨਾਈ ਮਿਲੋ ਕੁਟੰਬ ਚਲੋ ਘਰ ਮਾਈ
ਕਹਿਣ ਲੱਗੇ ਪੁੱਤਰ ਤੇਰੇ ਅੰਦਰ ਮੋਹ ਬਿਲਕੁਲ ਹੀ ਨਹੀਂ ਆਇਆ ਕਿਸੇ ਦੇ ਲਈ ਪਰ ਆ ਚੱਲ ਸਾਨੂੰ ਤੇ ਤੇਰੀ ਲੋੜ ਹੈ ਨਾ ਤੈਨੂੰ ਸਾਡੀ ਲੋੜ ਨਹੀਂ ਹੈ ਆਪਣੇ ਪਰਿਵਾਰ ਨੂੰ ਮਿਲਣਾ ਕਰ
ਵੇਦੀ ਅਪਰਸ ਨੇਹੀ ਸਭੀ ਕਰਤੋਦੀਕ ਆਏ ਹੈ ਕਬਈ
ਅਵੇਖ ਜਿਹੜੇ ਇੱਥੇ ਆਏ ਨੇ ਉਹ ਤੈਨੂੰ ਲੈਣ ਆਏ ਨੇ ਤੇ ਬਾਕੀ ਜਿਤਨੇ ਵੀ ਸਾਡੇ ਪਰਿਵਾਰ ਦੇ ਸੰਬੰਧੀ ਨੇ ਸ਼ਰੀਕੇ ਵਾਲੇ ਨੇ ਉਹ ਪਿੰਡ ਉਡੀਕ ਰਹੇ ਨੇ ਤੈਨੂੰ ਇਹ ਤੂੰ ਜਰੂਰ ਆਵੇਂਗਾ
ਤਬ ਪਾਛੇ ਘਰ ਰੁਚਿਰ ਬਨਾਵਾ ਅਸੀਂ
ਪੁੱਤਰ ਇਹਸਾਸ ਦੇ ਵਿੱਚ ਘਰ ਬੜਾ ਵਧੀਆ ਬਣਾਇਆ ਵੀ ਚਲੋ ਕਿਤੇ ਨਾ ਕਿਤੇ ਤੂੰ ਆ ਕੇ ਘਰ ਦੇ ਵਿੱਚ ਰਹੇਗਾ ਨਾ ਤੇ ਚੱਲ ਤੈਨੂੰ ਦਿਖਾਵਾਂ ਮੈਂ ਕਿਹੋ ਜਿਹਾ ਘਰ ਬਣਾ ਕੇ ਦਿੱਤਾ ਤੈਨੂੰ
ਚਲੋ ਸਾਥ ਅਬ ਤੱਕ ਦੇਖੋ ਜੇ ਮੈਂ ਬੈਠਤ ਹਰ ਪਿਛੇ ਕੋ
ਇੱਕ ਵਾਰ ਪੁੱਤਰ ਤੂੰ ਮੇਰੇ ਨਾਲ ਬਣਿਆ ਵੇਖ ਇਤਨਾ ਸੁੰਦਰ ਬਣਿਆ ਹੋਇਆ ਕਿ ਬੰਦੇ ਦਾ ਜੀ ਕਰਦਾ ਹੀ ਮੈਂ ਇੱਥੇ ਰਹਾਂ ਤੇ ਆ ਚੱਲੀਏ ਘਰਾਂ ਨੂੰ ਵੇਖ ਲੈ
ਸੋ ਬਨਵਾਏ ਤੁਮਰੇ ਹਿੱਤਾ ਸੁਣ ਬੋਲੇ ਪ੍ਰਭੂ ਕਿਰਪਾ ਨਕੇਤਾ
ਸੋਹਣਾ ਮਕਾਨ ਬਣਾਇਆ ਅੰਦਰ ਪਲੰਘ ਢਾਏ ਹੋਏ ਨੇ ਮੱਖਣ ਲਈ ਬਿਸਤਰੇ ਲੱਗੇ ਹੋਏ ਨੇ ਪੁੱਤਰ ਕਾਹਦੇ ਲਈ ਸਾਰਾ ਕੁਝ ਤੇਰੇ ਲਈ ਹੋਇਆ ਅਸੀਂ ਕੀ ਲੈਣਾ ਹੁਣ ਇੱਥੇ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਜਦੋਂ ਮਾਤਾ ਨੇ ਘਰ ਦਾ ਮੋਹ ਰੱਖਿਆ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ
ਘਰ ਮੰਦਰ ਖੁਸ਼ੀ ਨਾਮ ਕੇ ਨਦਰ ਤੇਰੀ ਪਰਵਾਹ
ਸਤਿਗੁਰੂ ਜੀ ਕਹਿੰਦੇ ਹਨ ਵੀ ਨਾਮ ਨੂੰ ਜਪਣਾ ਹੀ ਸਾਡੇ ਲਈ ਜੋ ਖੁਸ਼ੀ ਆ ਉਹ ਮੰਦਰ ਚ ਰਹਿਣਾ اور تیری نظر ہو جاوے ساڈے لئی یہی پروار ہے.
حکم سوئی تد بھاو سی اور آکھن بہت اپار.
وہی حکم ہے جیڑا تینو چنگا لگدا ہے اس تو بنا آکھنا بیکار ہی ہے.
نانک سچا پات ساو پوچھ نہ کرے بچار.
مالک کیسا ہے جیڑا کسے دے کولوں پوچھ کے کوئی بچار نہیں کردا.
بابا اور سونا خوشی خوار جت ستے تن پیڑی ہے من میں چلے وکار.
سمجھ کہندے کی کرنا ہے انہاں مندراں نو گھراں نو سونیاں سیجاں نو جنہاں اُتے پے کے خوشی خوار ہوندی ہوے من بکاراں بھر جاوے تے تن نو پیڑ ہوندی ہوے.
ویرا سن جننی من بھجن کو اب لوری دا اداس.
ستگراں جی دے بچن سن کے ماتا جی سمجھ گئے کہ ہن تک ایدا من جیڑا نا او گھر والوں اداس ہی ہے.
دیش ودیش بلوک کے بولو آئے حواس
دیساں ودیساں نو ویکھ کے گھر وی آ گیا.
سن جننی من بچن کو اب لوری دا اداس دیش ودیش بلوک کے بولو آئے آباد.
کہنے لگے ماتا بھی دیساں ودیساں دے وچ اتنا گھوم پھر کے آ گیا من ساڈا اداس ہی ہے ہالے بھی گھر بار تو انہاں گھراں بھراں دے وچ جانا نہیں چاہندے.
اے ست تے اس بہنی اچارے ہدے شانت کیوں آب ہمارے.
ستگراں جی نو کہن لگے ماتا جی پتر ایہو جے تو اپنے اداسی دے ویراگ دے بچن جدوں کہنا ہے میرے وال تاں ویکھ کہ یہ گلاں سن کے میرا من کیویں شانت ہووے.
سوادش برخ بتیتے آئے پرویشی سدن نہ پگ اک پائے.
12 سال بعد پتر تو آیا ہے اور 12 سال دے بعد بھی تو گھر دے وچ پیر نہیں پا رہا.
مہر تے وہر کرو تم پیانا ہم رو پیو نہ ایک من مانا.
باہر دی باہر آ کے تسی جا رہے ہو تے ساڈی گل مان کے تسی گھرے نہیں آوندے.
اے دکھ تے من کین اداسو جو تم کو کرے تم آسو.
کہن لگی پتر میں نے ایک گل تے دس بھی تیرا من اتنا گھر والوں اداس کیوں ہے تو گھرے رہنا کیوں نہیں چاہندا تینو دکھ کی ہے او تے دس سانو.
نیجی استری کو جے دکھ مانو اور بیاہ کر دے بکھانو.
پتر تیری گھر والی نال نہیں بندی اس گھر کے نو تو گھرے آنا چاہندا تاں کی ہویا ہے اپنے کیڑے کوئی کسے گل دی کمی ہے اور چھٹ دے ویاہ تیرا ہور کر دینی ہاں گا جتھے آکھو ذات نا. جے گھر دی تاں سبھا نہیں ودیا تاں کی ہو گیا ویاہ تیرا ہور کر دینی ہاں تو گھر دے وچ جی تے لا کے رکھ.
سب کچھ کر میں دین بداتا جو تم جو کرے تیوں تاتا.
آپاں نوں پرماتما نے بہت کچھ دتا ہویا ہے تے جیویں تو چاہے آپاں اس طرح کر لینے ہاں.
شری نانک سن بہنی اچارے جو سنجوگ لکھا کر تارے.
ستگرو نانک صاحب جی مہاراج کہن لگے ماتا اے سنجوگ جیڑا ہے نا دھروں لکھا ہویا ہے پتی پتنی دا اس کر کے ایہدے وچ چنگا ماڑا نہیں ویکھیا جاندا. جویں دا وی سنجوگ مالک نے بنایا او بھلا ہی ہے سمجھوتا کر کے چلنا پیندا ہے.
کوئی بھلا نہ چاہو اوری جہرا کہہ رہے ہوں تے تھوڑی.
کہنے لگے بھی ایسی گلاں میں نہیں چاہوں گا تے نہ ایسی کرنی آ رہے اس طرح رہنا جویں پرماتما سانو رکھتا ہے جیوں رام رکھتا ہے کیوں رہی ہے رے بھائی. رب کی کلا نہ بیٹھی جائے جویں رب رکھے اس طرح رہنا چاہیے رجا چ.
رہن جان امرے کرنا اے شری کرتار ادھیننگ آہے.
رہنا تے جانا ساڈے اپنے ہاتھ دے وچ نہیں ہے ਇਹ ਤਾਂ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਹੱਥ ਵਿਚ ਹੈ ਤੇ ਗਲੇ ਹਮਾਰੇ ਜੇਵਰੀ ਜਹ ਖਿੱਚ ਹੈ ਤਹ ਜਾਓ ਜਿਸ ਪਾਸੇ ਉਹ ਖਿੱਚਦਾ ਮਾਲਕ ਤੁਰਨਾ
ਪੈਂਦਾ ਜਿਸ ਬਿਨ ਇੱਕ ਬੋਲ ਨਾ ਆਵੇ
ਜਿੱਥੇ ਉਹ ਮਾਲਕ ਮੈਨੂੰ ਜਾਣ ਲਈ ਕਹਿੰਦਾ ਅਸੀਂ ਉੱਥੇ ਪਹੁੰਚ ਜਾਂਦੇ ਆ ਤੇ ਇੱਕ ਬਚਨ ਵੀ ਨਹੀਂ ਅਸੀਂ ਕਹਿ ਸਕਦੇ ਉਸ ਮਾਲਕ ਦੇ ਅੱਗੇ ਵੀ ਮੈਂ ਹੁਣੇ ਆਉਣਾ ਜਾਂ ਦੋ ਦਿਨ ਨੂੰ ਆਉਣਾ
ਕਰ ਕਾਲੂ ਕਹਿ ਸੁਣ ਤਾਤਾ ਛੋੜ ਅਵਾਈਆਂ ਕਰਨ ਜੋ ਬਾਤਾ
ਜਦੋਂ ਕਿਸੇ ਵੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੰਨੇ ਲਈ ਕਿਸੇ ਵੀ ਲਾਲਚ ਦੇ ਵਿਚ ਨਹੀਂ ਆਏ ਤਾਂ ਫਿਰ ਪਿਤਾ ਕਾਲੂ ਜੀ ਕਹਿਣ ਲੱਗੇ ਪੁੱਤਰ ਇਹ ਮੂੰਹ ਆਈਆਂ ਗੱਲਾਂ ਬੋਲਣੀਆਂ ਛੱਡ ਦੇ ਹੁਣ ਸਾਡੀ ਗੱਲ ਮੰਨ ਲੈ
ਇੱਕ ਫਕੀਰੀ ਤਨ ਤੇ ਤਿਆਗੋ ਸਜਨ ਕ੍ਰਿਤ ਮਹਿਮਾ ਦੇ ਅਨੁਰਾਗੋ
ਇਹ ਜਿਹੜੇ ਸਾਧਾਂ ਵਾਲੇ ਕੱਪੜੇ ਪਾਏ ਨੇ ਇਹਨਾਂ ਨੂੰ ਛੱਡ ਦੇ ਤੇ ਗ੍ਰਿਸਤੀਆਂ ਵਾਲੇ ਕੱਪੜੇ ਪਾ ਤੇ ਕੰਮ ਕਰ
ਜਦ ਕੇ ਵਿਛੜੇ ਮਿਲ ਗਏ ਅਬੈ ਅਬ ਵਿਛੜੋਗੇ
ਜਦੋਂ ਦਾ ਤੂੰ ਗਿਆ ਤੇ ਹੁਣ ਸਾਡਾ ਮਿਲਾਪ ਤੇਰੇ ਨਾਲ ਹੋ ਗਿਆ ਪਰ ਹੁਣ ਜੇ ਤੂੰ ਚਲਿਆ ਜਾਂਦਾ ਫਿਰ ਪਤਾ ਨੀ ਮਿਲਾਪ ਹੋਵੇਗਾ ਕਿ ਨਹੀਂ
ਨਦੀਆਂ ਨਾਉ ਵਿਛੁਨੀਆਂ ਮੇਲਾ ਸੰਜੋਗੀ ਰਾਮ ਮੇਲਾ ਹੋਏ ਕਿ ਬੋਲੋ ਨਾਈ
ਕਿਉਂਕਿ ਹੁਣ ਅਸੀਂ ਬੁੱਢੇ ਹੋ ਗਏ ਸਾਡੇ ਸਰੀਰ ਦੇ ਵਿਚ ਹੁਣ ਕੋਈ ਤਾਕਤ ਦੇ ਰਹੀ ਨਹੀਂ ਹੈ ਜਾਣ ਦੀ ਤਿਆਰੀ ਉਹ ਸਮਝ ਲੈ ਸਾਡੇ
ਬਤੀਤ ਗਈ ਮਮ ਸਾਰੀ ਜਰਾ ਗ੍ਰਾਸ ਲੀਏ ਦੇ ਹਮਾਰੇ
ਕਹਿਣ ਲੱਗੇ ਪੁੱਤਰ ਸਾਡੇ ਸਰੀਰਾਂ ਵੱਲ ਤੇ ਵੇਖ ਵਡੇਪੇ ਨੇ ਸਾਡੇ ਸਰੀਰ ਨੂੰ ਪਕੜਿਆ ਹੋਇਆ
ਅੰਤ ਸਮਾਂ ਅਬ ਭਇਓ ਸਮੀਪਾ ਸੁਣ ਬੋਲੇ ਬੇਦੀ ਕੁਲ ਦੀਪਾ
ਪਿਤਾ ਜੀ ਨੇ ਕਿਹਾ ਪੁੱਤਰ ਹੁਣ ਸਾਡਾ ਅੰਤਮ ਹੀ ਸਮਾਂ ਸਾਡਾ ਮਨ ਖੁਸ਼ੀ ਹੋਵੇਗਾ ਜੇ ਤੂੰ ਸਰੀਰ ਛੱਡਣ ਲੱਗਿਆ ਸਾਡੇ ਕੋਲ ਹੋਵੇ ਇਸ ਕਰਕੇ ਜਾਂਦੇ ਜਾਂਦੇ ਤਾਂ ਸਾਨੂੰ ਤੋਰ ਦੇਣਾ ਆਪਣੇ ਹੱਥਾਂ ਦੇ ਨਾਲ ਬਾਕੀ ਤੇ ਸਾਰੀ ਉਮਰ ਸਾਡੇ ਕੋਲ ਤੁਰਿਆ ਨਹੀਂ ਹੈ ਸੋ ਮਾਤਾ ਪਿਤਾ ਦੇ ਇਹ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ
ਮਾਰੋ ਮਹਿਲਾ ਪਹਿਲਾ ਪਿੱਛੋਂ ਰਾਤੀ ਸੱਦੜਾ ਨਾਮ ਖਤਮ ਕਾਲੇ
ਸਤਿਗੁਰੂ ਜੀ ਜੀਵਨ ਨੂੰ ਸਫਲਤਾਈ ਦਾ ਰਾਜ ਸਮਝਾਉਂਦੇ ਨੇ ਵੀ ਜੇ ਵਾਕਿਆ ਸਾਨੂੰ ਮੌਤ ਯਾਦ ਹੈ ਵੀ ਹਾਂ ਅਸੀਂ ਜਾਣਾ ਉਮਰ ਤੇ ਕੋਈ ਮਿੱਠੀ ਹੋਈ ਨਹੀਂ ਹੈ ਕਿਉਂ ਨਾ ਵਾਰਕ ਨਾ ਜੋਗ ਨਾ ਕਿਸ ਬਿਰਤੀ ਕੰਧ ਉਹ ਵੇਰਾ ਨਾ ਬੁਝੀ ਹੈ ਜਾਂ ਆਏ ਪਰੈ ਜਮ ਪੰਧ ਸਮਾਂ ਕੋਈ ਨਿਸ਼ਚਿਤ ਨਹੀਂ ਹੈ ਅਸੀਂ ਜਿਹੜੀ ਉਮਰ ਹੈ ਨਾ ਉਹ ਦਿਨਾਂ ਦੇ ਵਿਚ ਹਫ਼ਤਿਆਂ ਵਿਚ ਮਹੀਨਿਆਂ ਚ ਸਾਲਾਂ ਚ ਗਿਣਦੇ ਆ ਪਰ ਵਾਸਤਵ ਦੇ ਵਿਚ ਉਮਰ ਜਿਹੜੀ ਹੈ ਨਾ ਉਹਦਾ ਸਮਾਂ ਵੀ ਨਿਸ਼ਚਿਤ ਨਹੀਂ ਹੈ ਉਂਗਲੀ ਦੇ ਨਾਲ ਅੰਗੂਠਾ ਟੱਚ ਕਰਕੇ ਪਰੇ ਕਰ ਲਈਏ ਨਾ ਇਹ ਵੀ ਸਮਾਂ ਹੈ ਕਿ ਉਮਰ ਸਾਡੀ ਇਤਨੀ ਵੀ ਪ੍ਰਾਲਭ ਦੇ ਵਿਚ ਹੈਗੀ ਹੈ ਗੱਜ ਕੇ ਆਖੋ ਸਤਨਾਮ
ਵਾਹਿਗੁਰੂ
ਮਾਤਾ ਦੇ ਉਦਰ ਦੇ ਵਿਚ ਚ ਰਕਤ ਤੇ ਵਿੰਦ ਇਕੱਠੇ ਹੋ ਕੇ ਉਸੇ ਵਕਤ ਵਿਛੜ ਜਾਂਦੇ ਨੇ ਸਾਡਾ ਜਨਮ ਵੀ ਹੋ ਗਿਆ ਤੇ ਸਾਡਾ ਮਰਨ ਵੀ ਹੋ ਗਿਆ ਸੋ ਜਿਉਣ ਦੇ ਲਈ ਸਮਾਂ ਕੋਈ ਨਿਸ਼ਚਿਤ ਨਹੀਂ ਹੈ ਵੀ ਮਨੁੱਖ ਨੇ ਕਿੰਨਾ ਚਿਰ ਜਿਉਣਾ ਔਰ ਨਾ ਹੀ ਜਾਣ ਦਾ ਸਮਾਂ ਨਿਸ਼ਚਿਤ ਹੈ ਵੀ ਕਿਸੇ ਨੇ ਬੁੱਢੇ ਹੋ ਕੇ ਜਾਣਾ ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਜੇ ਇਮਾਨਦਾਰੀ ਦੇ ਨਾਲ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਨਾ ਭਈ ਹਾਂ ਸਾਨੂੰ ਸੱਦਾ ਆ ਰਿਹਾ ਤੇ ਅਸੀਂ ਇਸ ਮਾਤ ਲੋਕ ਤੋਂ ਇੱਕ ਦਿਨ ਜਾਣਾ ਤਾਂ ਜਾਣ ਤੋਂ ਪਹਿਲਾਂ ਫਿਰ ਸਾਨੂੰ ਜਿਹੜਾ ਆਪਣਾ ਜੀਵਨ ਉਹ ਸਫਲਾ ਕਰ ਲੈਣਾ ਚਾਹੀਦਾ ਹੈ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਾਰੂ ਰਾਗ ਦੇ ਸ਼ਬਦ ਦੇ ਵਿਚ ਸਮਝਾ ਰਹੇ ਨੇ ਉਹ ਪ੍ਰਕਰਨ ਆਪਾਂ ਅਗਲੀ ਕਥਾ ਦੇ ਵਿਚ ਸਰਵਣ ਕਰਾਂਗੇ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆ ਹੋਈਆਂ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ ਮਨ ਵਿਚ ਵਸਾਈਏ ਹਿਰਦੇ ਵਿਚ ਧਾਰਨ ਕਰੀਏ ਜਿਸ ਕਰਕੇ ਲੋਕ ਸੁਖੀਏ ਪਰ ਲੋਕ ਸਹੇਲੇ ਸਾਡਾ ਜੀਵਨ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ 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 ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ
ਵਾਹਿ ਗੁਰੂ
ਵਾਹਿਗੁਰੂ ਵਾਹਿ ਗੁਰੂ
ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ
ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ
ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ
ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ
ਵਾਹਿ ਗੁਰੂ
ਵਾਹਿਗੁਰੂ ਵਾਹਿ ਗੁਰੂ ਹੇ ਅਟੁੱਟ ਹੈ ਪਾਰ
ਅਪਨਾ ਸੀ ਅਗਨਾਸ
ਪੂਰਨ ਹੈ ਸਰਬ ਮੈਂ ਹੇ ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੀਤ
ਹੇ ਗੋਬਿੰਦ ਹੇ ਗੁਣ ਨਿਧਾਨ
ਜੋਗੀ ਸਦਾ ਬਿਕ
ਹੇ ਅਪਰੰਪਰ ਹਰ ਹਰੇ
ਓਨਾਰ
ਸੰਤਨ ਕੈ ਸਦਾ ਸੰਗ
ਨਿਧਾਰ
ਹੇ ਠਾਕੁਰ ਹਾਂ ਦਾਸ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋਈਐ ਪਰੋਏ
ਆਏ ਪ੍ਰਭ ਸਰਣਾਗਤੀ
ਕਿਰਪਾ ਨਿਤ ਦਿਆਲ
ਏਕ ਅੱਖਰ ਹਰ ਮਨ ਵਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾ ਜਹੈ
ਚੜੇ ਸੂਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾ ਜਹੈ
ਚੜੇ ਸੂਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ
ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।